दुएरार कहें गुर पेंदे खान को तुर्क सैन समाए होन बेड़ो हते से इस बिद की जय दाए।
वाहगुरु जी का खालसा
वाहगुरु
जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड्या भागा वाले हो नौवे पातशाह तिलक जंजू दे राखे सतगुरु धन धन श्री गुरु तेग बहादुर साहब जी महाराज जी दे परम पवित्र पावन इतिहासक स्थान ते नता प्रति हाजरिया भर के एकत्र होके सतगुरां दा पावन पवित्र इतिहास बहुत ही श्रद्धा भावना सहित सरवण कर रहे। श्री अमृतसर साहब दा जंग हो रहा है। लोहगढ़ वाली थां ते कमासान जंग हो रहा है। मुखलिस खां दीआं फौजां चों अली मुहम्मद खान नाम दा इक सूरमा जरनैल चढ़ के आया। एक हजार फौज दा जथा लैके चढ़ के आया। इन्हें जोर नाल इन्हें हल्ला बोलिया कि उस वक्त क्योंकि गिनती दे सिख लड़ रहे सन अगले पासे एक बार सिखां दे पैर हिला दिते। एक सिख ने घोड़ा दौड़ाया छेवें पातशाह को आया। महाराज तुरकां दा जोर पै रहा है। एक नवा जरनैल अली मुहम्मद खां उहदा नां है अपने नाल एक वड्डा जथा लैके चढ़ के आया। सतगुरु जी ने उस वक्त भाई सिंघा परोत जी ते सतगुरां दे सिपाही सलारां चो एक महान योधे सन हुक्म कीता भाई सिंघा परोत जी तुसी अपने नाल 500 सिखां दा सूरमियां दा जथा लैके जाओ और वैरी दा मुकाबला करो। डट के अड़ के जंग दे मैदान विच लड़ो असीं तुहाडे नाल। भाई सिंघे ने सतगुरां दे चरण मनाए और बड़ी बहादुरी नाल जा करके तुरकां दे दल दा मुकाबला कीता। सामने खलो के डट के मुकाबला करदे रहे। भाई सिंघा जी तीर चलाण विच बड़े निपुण सन। तीर अंदाजी दी विद्या विच पूरी महारत इन्हां नूं प्राप्त सी। ते जदों तीर चलाउंदे ने इन्हां दा चलाया होया कोई भी तीर खाली नहीं जांदा सखणा नहीं जांदा। किसी न किसी दुश्मन नूं जा के विन्नदा ते जिथे तीर वजदा उह तीर पार निकल जांदा। इदां भाई सिंघे परोत ने बहुत सारे तुरकां नूं अपने तीरां नाल ही मौत दे घाट सवा दित्ता। एक वारी तुरकां दे पैर हिल गए। पिछां नूं दौड़न लगे ते अली मुहम्मद ने घोड़ा दौड़ा के अपने नाल दे साथियां नूं वंगार के किथे चले हो घर जाके की जवाब दोगे लोगों नूं की मुंह विखाओगे लड़ो अगे होके भज के किथे जाना। एक बार फिर दोबारा हल्ला बोल के आया। इन्हें वेख्या कि गुरु के सिखां विचों एक महान जरनैल जिहड़ा अगले पासे खलोता तीर मार रहा है पहला इन्हू मारना चाहीदा। इन्हें उस वक्त भाई सिंघे परोत दे गोली दा निशाना दाग के गोली चलाई। ओ गोली चल के भाई सिंघे परोत दे घोड़े नू बजी घोड़ा चाले पा गया ते पैरां ते खलो के भाई सिंघा परोत दी लड़न लगे। उस वक्त हाथ विच तनक संभाल के भाई सिंघे परोत ने तीर दा निशाना बन्निया। अली मुहम्मद खान दे मत्थे दे उत्ते निशाना लाया तीर वज्जा। ਮੱਥੇ ਵਿਚ ਵੱਜ ਕੇ ਤੀਰ ਪਿਛਲੇ ਪਾਸੋਂ ਪਾਰ ਨਿਕਲ ਗਿਆ। ਅਲੀ ਮੁਹੰਮਦ ਨਾਲ ਹੀ ਮਾਰਿਆ ਗਿਆ, ਪਰ ਉਧਰੋਂ ਤੁਰਕਾਂ ਦਾ ਜ਼ੋਰ ਦਾ ਹੱਲਾ ਹੋ ਗਿਆ। ਚਾਰੇ ਪਾਸਿਓਂ ਘੇਰ ਕੇ ਭਾਈ ਸਿੰਘ ਪ੍ਰੋਤ ਨੂੰ ਅਨੇਕਾਂ ਸ਼ਸਤਰਾਂ ਅਸਤਰਾਂ ਨਾਲ ਕੱਟਿਆ। ਆਖਿਰਕਾਰ ਟੁਕੜੇ ਟੁਕੜੇ ਹੋ ਕੇ ਜੰਗ ਦੇ ਮੈਦਾਨ ਚ ਅਨੇਕਾਂ ਦੁਸ਼ਮਣਾਂ ਨੂੰ ਮਾਰ ਕੇ ਭਾਈ ਸਿੰਘ ਪ੍ਰੋਤ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ। ਭਾਈ ਸਿੰਘ ਪ੍ਰੋਤ ਦੀ ਸ਼ਹਾਦਤ ਤੋਂ ਬਾਅਦ ਇਕ ਵਾਰੀ ਫੇਰ ਤੁਰਕਾਂ ਦਾ ਹੱਲਾ ਜ਼ੋਰ ਦਾ ਹੋ ਗਿਆ। ਜ਼ੋਰ ਨਾਲ ਹੱਲਾ ਕਰਕੇ ਅੱਗੇ ਵੱਧ ਕੇ ਆਉਣ ਲੱਗੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਇਕ ਸਿੱਖ ਨੇ ਜਾ ਕੇ ਫਿਰ ਖਬਰ ਦਿੱਤੀ, ਮਹਾਰਾਜ ਭਾਈ ਸਿੰਘ ਪ੍ਰੋਤ ਜੀ ਜੰਗ ਦੇ ਮੈਦਾਨ ਦੇ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਨੇ। ਬੜਾ ਘਮਾਸਾਨ ਗਹਿ ਗੱਚ ਜੰਗ ਹੋ ਰਿਹਾ। ਉਸ ਵਕਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਜੰਗ ਵਿਚ ਜਾਣ ਦੀ ਤਿਆਰੀ ਕੀਤੀ ਹੈ। ਆਪ ਅੱਗੇ ਹੋ ਕੇ ਤੁਰਕਾਂ ਦਾ ਹੱਲਾ ਰੋਕਣ ਵਾਸਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਕਮਰ ਕੱਸਾ ਕੀਤਾ ਹੈ। ਆਓ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ। ਜਿਵੇਂ ਸਤਿਗੁਰੂ ਦੀ ਵਿਉਂਤਬੰਦੀ ਬਣਾ ਰਹੇ ਨੇ ਪੈਂਦੇ ਖਾਂ ਦੇ ਨਾਲ ਰਲ ਕੇ, ਭਾਈ ਵਿਧੀ ਚੰਦ ਜੀ ਹੋਣਾ ਨਾਲ ਰਲ ਕੇ, ਕਿ ਤੁਰਕਾਂ ਦਾ ਮੁਕਾਬਲਾ ਕਿਵੇਂ ਕਿਸ ਤਰੀਕੇ ਨਾਲ ਕਰੀਏ, ਉਹ ਸਾਰੀ ਵਿਉਂਤਬੰਦੀ ਵੀ ਦੱਸ ਰਹੇ ਨੇ ਭਾਈ ਸੰਤੋਖ ਸਿੰਘ ਜੀ। ਸੁਰਤੀਆਂ ਬਿਰਤੀਆਂ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੋ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਮਨਾਓ ਆਪਣੇ ਹਿਰਦੇ ਚੋਂ ਰੱਖੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਇਸ ਪ੍ਰਕਾਰ ਨਾ ਤੁਮ ਲਬਾ ਮਰੇ ਹਜ਼ਾਰੋਂ ਵੀਰ।
ਕਹਿੰਦੇ ਬੜਾ ਗਹਿ ਗੱਚ ਘਮਾਸਾਨ ਜੰਗ ਹੋਇਆ ਹੈ, ਔਰ ਇਸ ਜੰਗ ਦੇ ਵਿਚ ਇਕ ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਸੂਰਬੀਰ ਮਾਰੇ ਜਾ ਚੁੱਕੇ ਹਨ।
ਸ੍ਰੀ ਗੁਰੂ ਹਰਗੋਬਿੰਦ ਤਬ ਉਮਡਨ ਚੈ ਤਰ ਪੀਰ।
ਹੁਣ ਜਦੋਂ ਪੂਰਨ ਤੌਰ ਤੇ ਜੰਗ ਦਾ ਮਾਹੌਲ ਗਰਮਾ ਗਿਆ, ਤੋ ਹੁਣ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਮਹਾਨ ਧੀਰਜ ਨੂੰ ਧਾਰਨ ਕਰਕੇ ਜੰਗ ਦੇ ਮੈਦਾਨ ਵਿਚ ਉਮੜ ਕੇ ਵੈਰੀਆਂ ਚ ਟੁੱਟ ਕੇ ਪੈ ਜਾਣਾ ਚਾਹੁੰਦੇ ਹਨ।
ਕਹਿ ਗੁਰ ਪੈਂਦੇ ਖਾਨ ਤੋ ਤੁਰਕ ਸੈਨ ਸਮੰਦਾਏ।
ਮਹਾਰਾਜ ਜੀ ਪੈਂਦੇ ਖਾਂ ਨੂੰ ਜਿਹੜਾ ਸਤਿਗੁਰਾਂ ਦਾ ਸਿਪਹਿ ਸਲਾਰ ਹੈ, ਪਾਤਸ਼ਾਹ ਜੀ ਕਹਿੰਦੇ ਪੈਂਦੇ ਖਾਂ ਤੁਰਕਾਂ ਦੀ ਸੈਨਾ ਦਾ ਸਮੁਦਾਇ ਚੜ ਕੇ ਆ ਰਿਹਾ ਹੈ, ਬਹੁਤ ਸਾਰੇ ਤੁਰਕ ਹੱਲਾ ਕਰਕੇ ਚੜ ਕੇ ਆ ਰਹੇ ਹਨ।
ਹੋਏ ਨਿਬੇੜੋ ਹਤੇ ਤੇ ਇਸ ਵਿਦ ਕੀ ਜੈਦਾਏ।
ਪੈਂਦੇ ਖਾਂ ਜੀ ਇਸ ਤਰ੍ਹਾਂ ਦਾ ਦਾ ਕਰੀਏ, ਇਸ ਤਰ੍ਹਾਂ ਦਾ ਤਰੀਕਾ ਅਪਣਾਈਏ ਕਿ ਇਨ੍ਹਾਂ ਸਾਰਿਆਂ ਨੂੰ ਮਾਰ ਕੇ ਨਿਬੇੜ ਦੇਈਏ, ਕਿਉਂਕਿ ਇਹ ਸਮੁਦਾਇ ਤੁਰਕਾਂ ਦਾ ਚੜ ਕੇ ਆ ਰਿਹਾ, ਨਿਬੇੜਾ ਤਾਂ ਹੀ ਹੋਵੇਗਾ ਨਾ ਜੇ ਮਾਰਾਂਗੇ ਇਨ੍ਹਾਂ ਨੂੰ, ਮਾਰਨ ਤੋਂ ਬਾਅਦ ਹੀ ਇਹ ਖਤਮ ਹੋਣਗੇ। ਇਸ ਕਰਕੇ ਹੁਣ ਇਸ ਤਰ੍ਹਾਂ ਦਾ ਦਾ ਕਰੋ, ਇਸ ਤਰ੍ਹਾਂ ਦਾ ਤਰੀਕਾ ਅਪਣਾਓ ਕਿ ਆਉਂਦੇ ਹੋਏ ਇਨ੍ਹਾਂ ਤੁਰਕਾਂ ਦਾ ਨਿਬੇੜਾ ਕਰ ਦਈਏ, ਇਨ੍ਹਾਂ ਨੂੰ ਮਾਰ ਮੁਕਾਈਏ, ਖਤਮ ਕਰ ਦਈਏ।
ਭਯੰਗ ਪ੍ਰਿਆਤ ਛੰਦ ਰਹਿ ਸੰਗ ਜੋਧਾ ਸੋ ਥੋੜੇ ਹਮਾਰੇ।
ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ ਵੀ ਸਾਡੇ ਨਾਲ ਕੋਈ ਬਹੁਤੇ ਸੂਰਮਿਆਂ ਦੀ ਲੋੜ ਨਹੀਂ ਹੈ, ਮੇਰੇ ਨਾਲ ਸਿਰਫ ਥੋੜੇ ਜੇ ਗਿਣਤੀ ਦੇ ਸੂਰਮੇ ਛੱਡ ਦਿਓ, ਥੋੜੇ ਜੇ ਯੋਧੇ ਮੇਰੇ ਨਾਲ ਰਹਿਣਗੇ।
ਸੈਨਾ ਸੁਲੀ ਜੈ ਸੰਗਾਰੇ।
ਤੁਸੀਂ ਏਦਾਂ ਕਰੋ ਵੀ ਚਾਰੇ ਪਾਸਿਓਂ ਤੁਰਕਾਂ ਦੀ ਸੈਨਾ ਨੂੰ ਘੇਰਾ ਪਾਉਣ ਦਾ ਯਤਨ ਕਰੋ, ਇੱਕ ਸੱਜੇ ਚਲੇ ਜਾਓ, ਇੱਕ ਖੱਬੇ ਚਲੇ ਜਾਓ, ਇਧਰੋਂ ਉਧਰੋਂ ਹੱਲਾ ਬੋਲ ਦਿਓ, ਤੁਰਕ ਵਿਚ ਘਿਰ ਕੇ ਮਾਰੇ ਜਾਣਗੇ, ਆਪਸ ਵਿਚ ਹੀ ਕੱਟੇ ਵੱਢੇ ਜਾਣਗੇ, ਮੈਂ ਅਗਲੇ ਪਾਸਿਓਂ ਤੁਰਕਾਂ ਦਾ ਦਲ ਰੋਕਾਂਗਾ, ਮੇਰੇ ਨਾਲ ਕੋਈ ਬਹੁਤੀ ਗਿਣਤੀ ਨਹੀਂ ਚਾਹੀਦੀ ਸੂਰਮਿਆਂ ਦੀ, ਥੋੜੇ ਜੇ ਸੂਰਮੇ ਚਾਹੀਦੇ ਨੇ, ਬਾਕੀ ਸੂਰਮਿਆਂ ਨੂੰ ਤੁਸੀਂ ਨਾਲ ਲੈ ਕੇ ਇਧਰਲੇ ਪਾਸੇ ਨੂੰ ਚਲੇ ਜਾਓ।
ਦਿਸ਼ਾ ਦੱਛਣੀ ਮੈਂ ਚਲੋ ਆਪ ਜਾਓ।
ਇਹ ਪੈਂਦੇ ਖਾਂ ਜੀ ਤੁਸੀਂ ਆਪਣੇ ਨਾਲ ਜਰਨੈਲਾਂ ਦਾ ਸੂਰਮਿਆਂ ਦਾ ਜਥਾ ਲਵੋ, ਔਰ ਇਹਨਾਂ ਬਹਾਦਰ ਯੋਧਿਆਂ ਨੂੰ ਆਪਣੇ ਨਾਲ ਲੈ ਕੇ ਦੱਖਣ ਦਿਸ਼ਾ ਵਾਲੇ ਪਾਸੇ ਚਲੇ ਜਾਓ।
ਤੁਫੰਗਾਂ ਕਰੋ ਤਿਆਰ ਤੋੜੇ ਮਿਲਾਵੋ।
ਬੰਦੂਕਾਂ ਤਿਆਰ ਕਰ ਛੱਡੋ, ਜਦੋਂ ਅਸੀਂ ਇਸ਼ਾਰਾ ਕਰਾਂਗੇ ਉਦੋਂ ਤੁਸੀਂ ਹੱਲਾ ਬੋਲਣਾ, ਦੱਖਣ ਦਿਸ਼ਾ ਵਾਲੇ ਪਾਸਿਓਂ ਹੱਲਾ ਬੋਲਣਾ, ਬੰਦੂਕਾਂ ਤਿਆਰ ਕਰ ਛੱਡੋ ਤੇ ਤੋੜੇ ਮਿਲਾ ਛੱਡੋ।
ਪਰ ਉਹ ਜੰਗ ਥਾਨੰਗ ਤਾਂ ਆਪ ਜਾਵੇ।
ਹੁਣ ਜਿੱਥੇ ਜੰਗ ਦਾ ਘਮਾਸਾਨ ਹੋ ਰਿਹਾ ਉੱਥੇ ਅਸੀਂ ਆਪ ਜੰਗ ਦੇ ਮੈਦਾਨ ਵਿਚ ਅੱਗੇ ਚੱਲੇ ਹਾਂ, ਆਪ ਹੁਣ ਅਸੀਂ ਅੱਗੇ ਜਾਵਾਂਗੇ।
ਤੂੰ ਸਾਹਮਣੇ ਮਾਰ ਗਾਡੀ ਮਚਾਵੇ।
ਦੁਸ਼ਮਣ ਦੇ ਸਾਹਮਣੇ ਅਸੀਂ ਦੁਸ਼ਮਣ ਦਾ ਅੱਗਾ ਰੋਕਾਂਗੇ, ਸਾਹਮਣੇ ਖਲੋ ਕੇ ਦੁਸ਼ਮਣ ਨੂੰ ਰੋਕ ਕੇ ਗਾਢਾ ਜੰਗ ਮਚਾਵਾਂਗੇ ਔਰ ਭਿਆਨਕ ਮਾਰ ਦੁਸ਼ਮਣਾਂ ਨੂੰ ਮਾਰਾਂਗੇ।
ਮਲੇਛੀ ਚਮੂ ਆਏ ਮੰਦੇ ਲੜਾਏ।
ਬਹੁਤ ਸਾਰੀ ਮਲੇਛੀ ਫੌਜ ਆ ਰਹੀ ਹੈ ਤੇ ਜੰਗ ਦੇ ਮੈਦਾਨ ਦੇ ਵਿਚ ਲੜਾਈ ਮੰਡ ਰਹੇ ਨੇ, ਜੰਗ ਦੇ ਮੈਦਾਨ ਦੇ ਵਿਚ ਆ ਕੇ ਲੜਾਈ ਕਰ ਰਹੇ ਨੇ। ਬੜੀ ਮਲੇਛੀ ਫੌਜ ਚੜ ਕੇ ਆ ਗਈ ਹੈ।
ਪਤਾ ਖੇਤ ਅੱਗੇ ਦਰੇ ਚਾਏ ਚਾਏ।
ਇਹਨਾਂ ਨੇ ਖੇਤ ਦੇ ਵਿਚ ਜੰਗ ਦੇ ਮੈਦਾਨ ਚ ਅੱਗੇ ਵਧਣ ਦਾ ਯਤਨ ਕਰਨਾ, ਦੌੜ ਕੇ ਅੱਗੇ ਵਧ ਕੇ ਆਉਣ ਦਾ ਇਹ ਯਤਨ ਕਰਨਗੇ।
ਤਬੇ ਖਾਨ ਪੈਂਦਾ ਪਰ
ਪੈਂਦੇ ਖਾਂ, ਜਦੋਂ ਇਹ ਤੁਰਕ ਵੱਧ ਕੇ ਅੱਗੇ ਨੂੰ ਆਉਣਗੇ ਨਾ ਸਾਡੇ ਵੱਲ ਨੂੰ, ਅਸੀਂ ਆਪ ਇਹਨਾਂ ਨੂੰ ਮੌਕਾ ਦੇਵਾਂਗੇ ਅੱਗੇ ਵਧਣ ਦਾ ਤੁਰਕਾਂ ਨੂੰ, ਤੇ ਜਦੋਂ ਇਹ ਤੁਰਕ ਅੱਗੇ ਵੱਧ ਕੇ ਸਾਡੇ ਵੱਲ ਆਉਣਗੇ ਉਸ ਵਕਤ ਪੈਂਦੇ ਖਾਂ ਤੂੰ ਆਪਣੇ ਨਾਲ ਦਾ ਜਥਾ ਲੈ ਕੇ ਦੱਖਣੀ ਦਿਸ਼ਾ ਵਾਲੇ ਪਾਸਿਓ ਇਹਨਾਂ ਤੁਰਕਾਂ ਤੇ ਹੱਲਾ ਬੋਲ ਦੇ। ਇਸ ਤਰ੍ਹਾਂ ਹੱਲਾ ਬੋਲੀ
ਬਟੇਰਾ ਪਿੱਛੇ ਤੇ ਤਾਏ ਬਾਜ ਜੈਸੇ,
ਜਿਵੇਂ ਬਟੇਰੇ ਨੂੰ ਵੇਖ ਕੇ ਬਾਜ ਹਮਲਾ ਬੋਲਦਾ ਹੈ, ਜਿਵੇਂ ਬਟੇਰੇ ਨੂੰ ਵੇਖ ਕੇ ਤਿੱਤਰ ਨੂੰ ਵੇਖ ਕੇ ਬਾਜ ਹੱਲਾ ਬੋਲਦਾ ਨਾ, ਇੱਦਾਂ ਪੈਂਦੇ ਖਾਂ ਤੂੰ ਦੱਖਣ ਦਿਸ਼ਾ ਵਾਲੇ ਪਾਸਿਓ ਇਹਨਾਂ ਤੁਰਕਾਂ ਤੇ ਹਮਲਾ ਬੋਲ ਦੇ।
ਤਰਾਸ ਭਾਜਾਂ ਕਰਾ ਚੋਲ ਮਾਰੋ।
ਜਦੋਂ ਇਹ ਤਰਾਸ ਦੇ ਨਾਲ ਭੱਜਣਗੇ, ਡਰ ਕੇ ਦੌੜਨਗੇ ਤੁਰਕ, ਤੇ ਆਪਣੀਆਂ ਹੱਥਾਂ ਵਿਚ ਫੜੀਆਂ ਤੇਗਾਂ ਦੇ ਨਾਲ ਇਹਨਾਂ ਨੂੰ ਵੱਢ ਸੁੱਟਿਆ ਜੇ। ਕਿਸੇ ਸੂਰਮੇ ਨੂੰ ਵਾਪਸ ਜਿਉਂਦਾ ਵਾਪਸ ਨਹੀਂ ਜਾਣ ਦੇਣਾ। ਕੱਟ ਸੁੱਟਿਆ ਜੇ, ਵੱਢ ਸੁੱਟਿਆ ਜੇ ਆਪਣੇ ਹੱਥਾਂ ਦੀਆਂ ਤੇਗਾਂ ਦੇ ਨਾਲ।
ਲਥੇਰੋ ਪਥੇਰੋ ਪਤੰਕਾ ਟਿਡਾਰੋ।
ਲਥੇਰ ਪਥੇਰ ਕਰ ਦੇਣਾ, ਉਸੇ ਵੇਲੇ ਢੇਰਾਂ ਦੇ ਢੇਰ ਲਾ ਦੇਣਾ ਤੁਰਕਾਂ ਦੀਆਂ ਲੋਥਾਂ ਦੇ, ਕੱਟ ਕੱਟ ਕੇ ਸੂਰਮਿਆਂ ਨੂੰ ਜੰਗ ਦੇ ਮੈਦਾਨ ਚ ਸੁੱਟ ਦੇਣਾ ਹੈ।
ਕਰਿਓ ਮੰਤਰ ਐਸੇ ਗੁਰੂ ਤੀਰ ਚਾਲੇ।
ਇਹਨਾਂ ਸਤਿਗੁਰਾਂ ਨੇ ਪੈਂਦੇ ਖਾਂ ਦੇ ਨਾਲ ਇਹ ਮੰਤਰ ਸਲਾਹ ਕੀਤੀ, ਭਾਈ ਵਿਧੀ ਚੰਦ ਜੀ ਹੁਣਾਂ ਨਾਲ ਇਹ ਸਲਾਹ ਕੀਤੀ ਕਿ ਤੁਸੀਂ ਦੱਖਣ ਦਿਸ਼ਾ ਵਾਲੇ ਪਾਸਿਓਂ ਹੱਲਾ ਬੋਲਣਾ ਹੈ। ਪਰ ਹੱਲਾ ਉਦੋਂ ਬੋਲਣਾ ਜਦੋਂ ਤੁਰਕ ਅੱਗੇ ਲੱਗ ਕੇ ਭੱਜਣਗੇ ਨਾ ਸਾਡੇ ਤੇ ਹਮਲਾ ਕਰਨ ਵਾਸਤੇ ਆਉਣਗੇ, ਤੇ ਤੁਸੀਂ ਦੱਖਣ ਦਿਸ਼ਾ ਵਾਲੇ ਪਾਸਿਓਂ ਹਮਲਾ ਬੋਲ ਦੇਣਾ, ਇਧਰੋਂ ਅਸੀਂ ਮਾਰਾਂਗੇ ਉਧਰੋਂ ਤੁਸੀਂ ਮਾਰਿਆ ਜੇ। ਇੱਦਾਂ ਬਹੁਤ ਸਾਰੇ ਤੁਰਕਾਂ ਨੂੰ ਆਪਾਂ ਘੇਰ ਕੇ ਜੰਗ ਦੇ ਮੈਦਾਨ ਚ ਮਾਰ ਸਕਦੇ ਹਾਂ। ਇਹ ਸਲਾਹ ਇਹ ਮਸਲਤ ਸਤਿਗੁਰਾਂ ਨੇ ਆਪਣੇ ਸੂਰਮਿਆਂ ਨਾਲ ਪੈਂਦੇ ਖਾਂ ਨਾਲ ਕੀਤੀ ਹੈ ਔਰ ਆਪ ਜਗਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਘੋੜੇ ਨੂੰ ਟੋਰਿਆ, ਜਿੱਥੇ ਘਮਾਸਾਨ ਜੰਗ ਪੂਰਬੀ ਬਾਹੀ ਵਾਲੇ ਪਾਸੇ ਹੋ ਰਿਹਾ ਲੋਹਗੜ ਵਾਲੀ ਥਾਂ ਤੇ, ਜਿੱਥੇ ਮਹਾਰਾਜ ਜੀ ਦੇ ਦੋ ਸੂਰਮੇ ਭਾਈ ਸਿੰਘਾਪੁਰੋਤ ਤੇ ਭਾਈ ਭਾਨੂ ਜੀ ਸ਼ਹੀਦੀ ਪ੍ਰਾਪਤ ਕਰ ਚੁੱਕੇ ਨੇ, ਉਸ ਜਗ੍ਹਾ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਅੱਗੇ ਵੱਧ ਕੇ ਆਏ ਹਨ।
ਮਜੈ ਬ੍ਰਿੰਦ ਤੋਂ ਸਨ ਨਾਦਨ ਵਿਸਾਲੇ।
ਛੇਵੇਂ ਪਾਤਸ਼ਾਹ ਜੰਗ ਦੇ ਮੈਦਾਨ ਨੂੰ ਚੜੇ ਗੁਰੂ ਖਾਲਸਾ ਜੀ ਨਗਾਰਿਆਂ ਤੇ ਚੋਭਾ ਦੋਹਰੀਆਂ ਮਾਰੀਆਂ ਨਗਾਰਚੀ ਨੇ ਕਿ ਛੇਵੇਂ ਪਾਤਸ਼ਾਹ ਆਪ ਬਾਦਸ਼ਾਹਾਂ ਦੇ ਬਾਦਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੰਗ ਦੇ ਮੈਦਾਨ ਨੂੰ ਚੜੇ ਨੇ। ਉਸ ਵੇਲੇ ਨਗਾਰਚੀ ਨੇ ਦੋਹਰੀਆਂ ਚੋਭਾਂ ਮਾਰ ਕੇ ਨਗਾਰੇ ਨੂੰ ਗੁੰਜਾਇਆ ਹੈ।
ਤੁਫੰਗਾਂ ਕਰੀ ਤਿਆਰ ਤੋੜੇ ਉਠਾਏ।
ਗੁਰੂ ਕਹਿ ਲਾਲਾ ਸੂਰਮਿਆਂ ਨੇ ਬੰਦੂਕਾਂ ਤਿਆਰ ਕਰ ਲਈਆਂ, ਬੰਦੂਕਾਂ ਵਿਚ ਬਰੂਦ ਭਰ ਲਿਆ, ਗੋੜੀਆਂ ਠੋਕ ਲਈਆਂ ਔਰ ਤੋੜੇ ਉਠਾ ਲਏ ਨੇ, ਤੋੜੇ ਪਲੀਤੇ ਤੁਖਾ ਕੇ ਮੋੜ ਕੇ ਨਾਲ ਲਾ ਲਏ ਹਨ।
ਅਸੀਂ ਠੋਕ ਗੋਰੀ ਪਲੀਤਾ ਮਿਲਾਏ।
ਠੋਕ ਠੋਕ ਕੇ ਗਜਾਂ ਦੇ ਨਾਲ ਚੰਗੀ ਤਰ੍ਹਾਂ ਗੋਲੀਆਂ ਬੰਦੂਕਾਂ ਦੇ ਮੂੰਹ ਭਰ ਲਏ ਨੇ ਔਰ ਪਲੀਤੇ ਪਿਛਲੇ ਪਾਸੇ ਨਾਲ ਮਿਲਾ ਕੇ ਤੋੜੇ ਤੁਖਾ ਲਏ ਹਨ।
ਲੀਨ ਨੇਜਾ ਕੇ ਸਾਗਨ ਸੰਭਾਰੇ।
ਕਿਸੇ ਨੇ ਨੇਜਾ ਫੜਿਆ ਹੱਥ ਦੇ ਵਿਚ, ਕਿਸੇ ਨੇ ਬਰਛੀ ਹੱਥ ਦੇ ਵਿਚ ਸੰਭਾਲ ਕੇ ਚੱਲੇ ਹਨ।
ਕਿਨੂ ਚਾਂਪ ਮਹਿਬਾਨ ਜੇ ਅੰਗ ਸੰਚਾਰੇ।
ਕਈਆਂ ਨੇ ਤਨਖਾਂ ਦੇ ਚਿਲਿਆਂ ਦੇ ਉੱਤੇ, ਤੰਦੀਆਂ ਦੇ ਉੱਤੇ ਤੀਰ ਜੜ ਲਏ ਨੇ ਔਰ ਤੀਰ ਜੜ ਕੇ ਕੰਨਾਂ ਤੱਕ ਖਿੱਚ ਕੇ ਨਿਸ਼ਾਨਾ ਲਾਉਣ ਲੱਗੇ ਹਨ।
ਗੁਰੂ ਤੁੰਦ ਤਾਜ਼ੀ ਕੀਓ ਆਪ ਚਾਲੇ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣਾ ਘੋੜਾ ਤੇਜ ਕੀਤਾ ਹੈ ਔਰ ਘੋੜੇ ਨੂੰ ਤੇਜ ਕਰਕੇ ਆਪ ਸਤਿਗੁਰੂ ਜੀ ਸਾਰੀ ਫੌਜ ਦੇ, ਕਿਉਂਕਿ ਮਹਾਰਾਜ ਜੀ ਨੇ ਜ਼ਿਆਦਾ ਸਿੰਘ ਨਹੀਂ ਨਾਲ ਲਏ, ਥੋੜੇ ਜੇ ਸਿੱਖਾਂ ਦਾ ਹੀ ਜਥਾ ਨਾਲ ਲਿਆ, ਬਾਕੀਆਂ ਨੂੰ ਦੱਖਣ ਦਿਸ਼ਾ ਵਾਲੇ ਪਾਸੇ ਭੇਜ ਦਿੱਤਾ ਸੀ ਵੀ ਤੁਸੀਂ ਉਧਰੋਂ ਹੱਲਾ ਬੋਲਣਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਘੋੜਾ ਤੇਜ ਕੀਤਾ ਤੇ ਤੁਰਕਾਂ ਦੇ ਅੱਗੇ ਆਣ ਖਲੋਤੇ ਹਨ।
ਸਤਿਗੁਰੂ
ਜੀ ਦਾ ਵੀਰ ਰਸ ਖੋਲਿਆ, ਵੀਰ ਰਸ ਦਾ ਰੂਪ ਹੋ ਗਏ ਮਹਾਰਾਜ। ਛੇਵੇਂ ਪਾਤਸ਼ਾਹ ਨੇ ਜਦੋਂ ਅੱਗੇ ਮਲੇਛਾਂ ਨੂੰ ਆਉਂਦਿਆਂ ਵੇਖਿਆ, ਉਡੀਕਦੇ ਸਨ ਕਿ ਕਦੋਂ ਇਹ ਮਲੇਛ ਚੜ ਕੇ ਆਉਣਗੇ। ਖਪਰੇ ਤੀਰਾਂ ਨੂੰ ਹੱਥ ਚ ਵੇਖ ਵੇਖ ਕੇ ਉਡੀਕਦੇ ਰਹਿੰਦੇ ਸੀ, ਕਦੋਂ ਸਮਾਂ ਆਵੇਗਾ ਜਦੋਂ ਅਸੀਂ ਆਪਣੇ ਚਿਲੇ ਤੇ ਚਾੜ ਚਾੜ ਕੇ ਖਪਰੇ ਉਡਾਵਾਂਗੇ। ਛੂਕਦੇ ਹੋਏ ਉੱਡ ਕੇ ਇਹ ਵੈਰੀਆਂ ਦੀਆਂ ਛਾਤੀਆਂ ਨੂੰ ਪਰੋਣਗੇ। ਅੱਜ ਉਹ ਸਮਾਂ ਆ ਗਿਆ। ਮਹਾਰਾਜ ਛੇਵੇਂ ਪਾਤਸ਼ਾਹ ਨੇ ਵੇਖਿਆ, ਵੇਖ ਕੇ ਸਾਹਿਬ ਜੀ ਵੀਰ ਰਸ ਦੇ ਵਿਚ ਆ ਗਏ ਹਨ।
ਕਰਿਓ ਚਾਂਪ ਸੱਜੀ ਕਠੋਰ ਅੰਕਰਾਲਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਜੇ ਪਾਸੇ ਆਪਣਾ ਕਠੋਰ ਧਨਖ, ਗਰੀਬ ਨਵਾਜ ਦਯਾਨਿੰਦ ਪਾਤਸ਼ਾਹ ਜੀ ਨੇ ਸੱਜੇ ਪਾਸੇ ਕੀਤਾ ਹੈ, ਜੋ ਬੜਾ ਕਠੋਰ ਤੇ ਬੜਾ ਭਿਆਨਕ ਹੈ।
ਮਹਾਰਾਜ
ਜੀ ਨੇ ਆਪਣੇ ਪੱਥੇ ਚੋ ਕੱਢਿਆ ਚਾਰ ਉਂਗਲ ਚੌੜਾ ਖਪਰਾ ਤੀਰ, ਤੇ ਤੀਰ ਕੱਢ ਕੇ ਗਰੀਬ ਨਵਾਜ ਦਯਾਨਿੰਦ ਪਾਤਸ਼ਾਹ ਨੇ ਚਿਲੇ ਦੇ ਉੱਤੇ ਚਾੜ ਲਿਆ। ਚਿਲੇ ਤੇ ਚਾੜ ਕੇ ਤਿੱਖਾ ਤੀਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਮਾਨ ਸੰਭਾਲੀ ਹੈ।
ਕਰੀ ਠੋਕ ਵੀਰਾਂ ਨੇ ਪੈ ਮਾਰ ਮਾਚੇ,
ਔਰ ਬੜੀ ਮਾਰ ਮਚ ਗਈ। ਗੋਲੀਆਂ ਚੱਲ ਪਈਆਂ, ਤੀਰ ਚੱਲ ਪਏ, ਨੇਜੇ ਬਰਛੀਆਂ ਦੀ ਮਾਰ ਚੱਲ ਪਈ। ਕਹਿੰਦੇ ਇਸ ਪ੍ਰਕਾਰ ਨਾਲ ਵੀਰਾਂ ਯੋਧਿਆਂ ਦਾ ਜੰਗ ਦੇ ਮੈਦਾਨ ਦੇ ਵਿਚ ਭੇੜ ਮਚਿਆ ਹੈ।
ਕੱਟੇ ਤੁੰਡ ਮੁੰਡੰਗ ਲੋ ਧੂਲ ਰਾਚੇ।
ਖਾਲਸਾ ਜੀ, ਬਹੁਤ ਸਾਰੇ ਸੂਰਮਿਆਂ ਦੇ ਸਿਰ ਵੱਢੇ ਪਏ ਜੰਗ ਦੇ ਮੈਦਾਨ ਦੇ ਵਿਚ, ਮੁੰਡੀਆਂ ਫਿਰ ਰਹੀਆਂ ਨੇ ਜਿਵੇਂ ਖਿੱਦੂ ਇਧਰ ਉਧਰ ਦੌੜੇ ਫਿਰਦੇ, ਗੇਨਾ ਵਾਂਗਰ ਸਿਰ ਰਿੜਦੇ ਫਿਰਦੇ ਨੇ ਜੰਗ ਦੇ ਮੈਦਾਨ ਦੇ ਵਿਚ। ਲਹੂ ਤੇ ਧੂੜ ਦੋਵੇਂ ਰਚ ਕੇ ਇਕ ਰੂਪ ਹੋ ਰਹੇ ਹਨ।
ਤੁਫੰਗੇ ਚਲੀ ਇਕ ਬਾਰੀ ਤੜਾਕ,
ਤੜਾਕ ਦੇ ਕੇ ਇਕੋ ਵਾਰੀ ਬੰਦੂਕਾਂ ਚੱਲ ਪਈਆਂ ਨੇ। ਤੜਾ ਤੜੀ ਕਰਕੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਹਨ।
ਮਨੋ ਗਾਜ ਪੁੰਜਿੰਗਰਾ ਪੈ ਕੜਾਕ,
ਮਾਨੋ ਜਿਵੇਂ ਬਹੁਤ ਸਾਰੇ ਸੂਰਮਿਆਂ ਦੇ ਉੱਤੇ ਕੜਾਕਾ ਬਿਜਲੀ ਕੜਕ ਕੇ ਡਿੱਗ ਕੇ ਪੈ ਗਈ ਹੈ।
ਗਈ ਫੋਟ ਮੁੰਡੰ ਲਗੀ ਜੋਰ ਗੋਰੇ,
ਜਿਹਨੂੰ ਜਾ ਕੇ ਗੋਲੀ ਵੱਜੇ ਉਹਨਾਂ ਦੇ ਸਿਰ ਖੱਖੜੀ ਵਾਂਗੂ, ਜਿਵੇਂ ਕਿਸੇ ਨੇ ਮਟਕੀ ਤੋੜ ਦਿੱਤੀ ਹੋਵੇ ਨਾ ਮੱਖਣ ਦੀ, ਏਦਾਂ ਉਹਨਾਂ ਦੇ ਸਿਰ ਖੱਖੜੀ ਵਾਂਗਰ ਖਿੰਡ ਗਏ ਨੇ, ਜਿਨ੍ਹਾਂ ਦੇ ਮੱਥੇ ਤੇ ਸਿਰ ਤੇ ਗੋਲੀ ਜਾ ਕੇ ਜ਼ੋਰ ਨਾਲ ਵੱਜੀ।
ਕਿਸੇ ਸੂਰ ਛਾਤੀ ਗੜੀ ਪਾਰ ਫੋਰੀ,
ਕਿਸੇ ਸੂਰਮੇ ਦੀ ਛਾਤੀ ਚ ਗੋਲੀ ਵੱਜੀ ਤੇ ਗੋਲੀ ਵੱਜ ਕੇ ਪਾਰਲੇ ਪਾਸੇ ਨਿਕਲ ਗਈ, ਔਰ ਛਾਤੀ ਚ ਖੱਪਾ ਕਰਕੇ ਪਾਰਲੇ ਪਾਸੇ ਗੋਲੀ ਜਾ ਨਿਕਲੀ ਹੈ।
ਕਿਸੂ ਬਾਂਹ ਟੁੱਟੀ ਗਿਰੇ ਸ਼ਸਤਰ ਭੂਮੈ,
ਔਰ ਕਈਆਂ ਦੀਆਂ ਬਾਹਾਂ ਟੁੱਟ ਗਈਆਂ ਨੇ, ਔਰ ਜੰਗ ਦੇ ਮੈਦਾਨ ਦੇ ਵਿਚ ਉਹਨਾਂ ਦੇ ਸ਼ਸਤਰ ਡਿੱਗ ਪਏ ਨੇ। ਜਦੋਂ ਬਾਂਹ ਵੱਢੀ ਗਈ ਤੇ ਸ਼ਸਤਰ ਕਿੱਥੇ ਚੁੱਕਣੇ ਸੀ? ਕਹਿੰਦੇ ਬਾਹਾਂ ਦੇ ਨਾਲ ਸ਼ਸਤਰ ਵੀ ਉਹਨਾਂ ਦੇ ਹੱਥਾਂ ਚ ਫੜੇ, ਜ਼ਮੀਨਾਂ ਤੇ ਡਿੱਗ ਪਏ ਨੇ।
ਰਿਦਾ ਬੇਦ ਕਾਉਂ ਖੜੇ ਵੀਰ ਘੁੰਮੈ,
ਕਈਆਂ ਦੇ ਦਿਲ ਵਾਲੀ ਥਾਂ ਦੇ ਉੱਤੇ ਸ਼ਸਤਰ ਲੱਗਦੇ ਨੇ, ਕਲੇਜੇ ਨੂੰ ਚੀਰ ਕੇ ਕਹਿੰਦੇ ਤੀਰ ਤੇ ਗੋਲੀਆਂ ਨਿਕਲ ਕੇ ਜਾ ਰਹੇ ਨੇ, ਤੇ ਘੁੰਮ ਘੁੰਮ ਕੇ ਸੂਰਮੇ ਜ਼ਮੀਨ ਤੇ ਡਿੱਗਦੇ ਨੇ।
ਕਿਸੋ ਲੱਤ ਟੁੱਟੀ ਗਈ ਫੇਰ ਗੋਰੇ,
ਫੇਰ ਕਿਸੇ ਦੀ ਲੱਤ ਟੁੱਟ ਗਈ ਹੈ, ਗੋਲੀ ਲੱਤ ਤੇ ਆ ਕੇ ਵੱਜੇ, ਤੇ ਕਹਿੰਦੇ ਕਿਸੇ ਦੀ ਲੱਤ ਟੁੱਟ ਗਈ ਹੈ, ਤੇ ਲੱਤ ਨਾਲੋਂ ਟੁੱਟ ਕੇ ਕਈਆਂ ਦੀ ਜ਼ਮੀਨ ਤੇ ਡਿੱਗ ਪਈ ਹੈ।
ਕਿਤੇ ਪਾਨ ਮਾਰੀ ਪਿਪਾਸਾ ਨ ਥੋਰੀ,
ਕਈ ਪਿਆਸ ਦੇ ਨਾਲ ਪਾਣੀ ਮੰਗਦੇ ਫਿਰਦੇ ਨੇ, ਕਿਉਂਕਿ ਜੇਠ ਦਾ ਮਹੀਨਾ ਸੀ, ਗਰਮੀ ਬਹੁਤ ਜ਼ਿਆਦਾ ਸੀ। ਕਹਿੰਦੇ ਕਈ ਪਿਆਸ ਦੇ ਨਾਲ ਪਾਣੀ ਦੀ ਮੰਗ ਕਰੀ ਜਾ ਰਹੇ ਨੇ, ਕਹਿੰਦੇ ਪਿਆਸ ਉਹਨਾਂ ਨੂੰ ਥੋੜੀ ਨੀ ਲੱਗਦੀ, ਬੜੀ ਤ੍ਰੇਹ ਲੱਗ ਰਹੀ ਹੈ, ਪਰ ਪੀਣ ਨੂੰ ਪਾਣੀ ਨੀ ਨਸੀਬ ਹੋ ਰਿਹਾ।
ਹਜ਼ਾਰੋਂ ਮਰੇ ਵੀਰ ਕੋਈ ਲੁਠੰਤੇ,
ਇਸ ਪ੍ਰਕਾਰ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਸੂਰਮੇ ਜੰਗ ਦੇ ਮੈਦਾਨ ਚ ਮਾਰੇ ਗਏ ਨੇ। ਕਈ ਉੱਠਣ ਦਾ ਯਤਨ ਕਰਦੇ ਤੇ ਫੇਰ ਡਿੱਗ ਪੈਂਦੇ ਹਨ।
ਕਿਤੇ ਖਾਏ ਖਾਏ ਤੋ ਕੋਈ ਉਠੰਤੇ,
ਕਈ ਜ਼ਖਮ ਖਾ ਕੇ ਫੇਰ ਉੱਠਣ ਦਾ ਯਤਨ ਕਰਦੇ, ਬਹਾਦਰੀ ਉਹਨਾਂ ਦੇ ਅੰਦਰ ਖੂਨ ਚ ਭਰੀ ਹੋਈ ਹੈ, ਤੇ ਫੇਰ ਬੜੀ ਬਹਾਦਰੀ ਨਾਲ ਜ਼ਖਮ ਖਾ ਕੇ ਵੀ ਉੱਠ ਕੇ ਲੜਨ ਦਾ ਯਤਨ ਕਰਦੇ ਨੇ।
ਪਰ ਉਹ ਪੂਰ ਰੋਣਾ ਹਲਾ ਹਲ ਹੋਏ,
ਬੜਾ ਰੌਲਾ ਪਿਆ ਹੋਇਆ ਜੰਗ ਦੇ ਮੈਦਾਨ ਚ, ਹਲਾ ਹਲ ਹੋ ਰਹੀ ਹੈ, ਮਾਰ ਲੋ ਬਸ ਇਹੀ ਆਵਾਜ਼ਾਂ ਆ ਰਹੀਆਂ ਹਨ।
ਜੱਟਾ ਪੱਟ ਜੁੱਟੇ ਮਿਟੇ ਨਾਏ ਧੋਈ,
ਜੱਟਾ ਭਾਟੀ ਕਹਿੰਦੇ ਜੁੱਟ ਪਏ ਨੇ ਆਪਸ ਵਿਚ ਸੂਰਮੇ, ਮਿਟਦੇ ਨੀ, ਦੋਹੀ ਪਾਸਿਆਂ ਦੇ ਸੂਰਮੇ ਲੜੀ ਜਾ ਰਹੇ ਹਨ।
ਟੁੱਟ ਕੇ ਛੰਦ ਗੁਰ ਸ਼੍ਰੀ ਹਰਗੋਬਿੰਦ ਬੀਰਮਾ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜੋ ਮਹਾਨ ਵੀਰ ਨੇ, ਮਹਾਨ ਯੋਧੇ ਨੇ, ਮਹਾਨ ਜਰਨੈਲ ਹਨ।
ਚੱਲ ਆਏ ਪਿਕਿਓ ਰਣ ਰੰਗ ਜਾ।
ਮਹਾਰਾਜ ਜੀ ਉੱਥੇ ਚੱਲ ਕੇ ਆਏ ਨੇ ਜਿੱਥੇ ਬੜਾ ਗਹਿ ਗੱਚ ਘਮਾਸਾਨ ਜੰਗ ਹੋ ਰਿਹਾ ਸੀ। ਤੀਰ ਤੇ ਤੀਰ ਚੱਲ ਰਹੇ ਸੀ, ਗੋਲੀਆਂ ਤੇ ਗੋਲੀਆਂ ਚੱਲ ਰਹੀਆਂ ਸਨ, ਸ਼ਸਤਰਾਂ ਦੇ ਨਾਲ ਸੂਰਮਿਆਂ ਦੀ ਦੁਰਦਸ਼ਾ ਹੋ ਰਹੀ ਸੀ, ਕਈਆਂ ਦੇ ਜ਼ਖਮੀ ਸਰੀਰ ਹੋ ਰਹੇ ਸਨ। ਕਹਿੰਦੇ ਉਸ ਜਗ੍ਹਾ ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਪਣਾ ਘੋੜਾ ਲੈ ਕੇ ਪਹੁੰਚੇ ਹਨ।
ਸਮ ਅੰਜਲ ਕੇ ਕਪੜੇ ਜੋ ਬੜੇ,
ਅੰਜਲ ਬੁੱਕ ਬੁੱਕ ਚੌੜੇ, ਅੰਜਲ ਕਹਿੰਦੇ ਨੇ ਬੁੱਕ ਨੂੰ, ਕਹਿੰਦੇ ਜਿੰਨੀ ਇੱਕ ਬੁੱਕ ਹੁੰਦੀ ਹੈ ਨਾ, ਇੱਕ ਇੱਕ ਬੁੱਕ ਜਿੰਨੇ ਚੌੜੇ ਖੱਪਰੇ ਤੀਰ, ਉਹ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੱਥੇ ਵਿੱਚ ਹਨ।
ਜੇ ਆਰੋਪਤ ਬ੍ਰਿੰਦ ਛੱਡੇ,
ਮਹਾਰਾਜ ਜੀ ਨੇ ਉਹ ਖੱਪਰੇ ਤੀਰ ਜਿਹੜੇ ਬੁੱਕ ਬੁੱਕ ਜਿੰਨੇ ਚੌੜੇ, ਚਾਰ ਚਾਰ ਉਂਗਲਾਂ ਤੋਂ ਵੀ ਅਧਿਕ ਚੌੜੇ ਤੀਰ, ਉਹ ਮਹਾਰਾਜ ਜੀ ਨੇ ਆਪਣੀ ਕਮਾਨ ਦੇ ਚਿਲੇ ਤੇ ਜੜੇ ਨੇ, ਔਰ ਕਮਾਨ ਦੇ ਚਿਲੇ ਤੇ ਜੜ ਕੇ ਗਰੀਬ ਨਵਾਜ ਦਯਾਨਿਤ ਪਾਤਸ਼ਾਹ ਜੀ ਮਹਾਰਾਜ ਉਹਨਾਂ ਤੀਰਾਂ ਨੂੰ ਛੱਡਣ ਲੱਗੇ ਹਨ।
ਫਨ ਕੋ ਵਿਸਤਾਰ ਨਾਗ ਮਨੋ,
ਤੀਰ ਜਦੋਂ ਸਤਿਗੁਰਾਂ ਦੀ ਕਮਾਨ ਚੋਂ ਨਿਕਲ ਕੇ ਜਾਂਦੇ ਨੇ, ਏਦਾਂ ਲੱਗਦਾ ਜਿਵੇਂ ਫਣ ਨੂੰ ਪਸਾਰ ਕੇ ਨਾਗ ਸ਼ੂਕਦਾ ਹੋਇਆ ਜਾ ਰਿਹਾ ਹੋਵੇ।
ਚੱਲ ਸ਼ੂਕਤ ਵੇਗ ਸਮੇਤ ਕਨੋ,
ਸ਼ੂਕਦਾ ਹੋਇਆ ਉਹ ਤੀਰ ਜਾਂਦਾ ਬੜੇ ਵੇਗ ਨਾਲ, ਬੜੀ ਤੇਜ਼ੀ ਨਾਲ, ਗੋਲੀ ਨਾਲੋਂ ਵੀ ਤੇਜ਼ ਉਹ ਤੀਰ ਚੱਲਦੇ ਹਨ।
ਮੁਗਲਾਨ ਪਠਾਨ ਕੇ ਗਨ ਮੈਂ,
ਛੇਵੇਂ ਪਾਤਸ਼ਾਹ ਦੀ ਕਮਾਨ ਚੋਂ ਨਿਕਲੇ ਹੋਏ ਖੱਪਰੇ ਤੀਰ, ਕਹਿੰਦੇ ਜਦੋਂ ਚੱਲਦੇ ਨੇ ਵੇਗ ਦੇ ਨਾਲ ਤੇ ਮੁਗਲਾਂ ਦੀਆਂ, ਤੁਰਕਾਂ ਦੀਆਂ ਫੌਜਾਂ ਦੇ, ਪਠਾਣਾਂ ਦੇ ਵਿੱਚ ਜਾ ਕੇ ਪ੍ਰਵੇਸ਼ ਕਰਦੇ ਨੇ,
ਲੱਗ ਜਾਏ ਅਚਾਨਕ ਜਾਂ ਤਨ ਮੈਂ,
ਅਚਾਨਕ ਜਿਹਦੇ ਸਰੀਰ ਵਿੱਚ ਜਾ ਕੇ ਛੇਵੇਂ ਪਾਤਸ਼ਾਹ ਦਾ ਛੱਡਿਆ ਹੋਇਆ ਤੀਰ ਲੱਗਦਾ, ਜਿਹਦੀ ਛਾਤੀ ਵਿੱਚ, ਜਿਹਦੇ ਮੱਥੇ ਵਿੱਚ, ਜਿੱਥੇ ਵੀ ਜਾ ਕੇ ਤੀਰ ਵੱਜਦਾ ਹੈ,
ਠਹਿਰੇ ਨੇ ਪਾਰ ਪਰੇ ਨਰ ਤੇ,
ਤੀਰ ਉਹਦੇ ਸਰੀਰ ਚ ਠਹਿਰਦਾ ਨਹੀਂ, ਉਹਦੇ ਚ ਲੱਗ ਕੇ ਤੀਰ ਪਾਰ ਨਿਕਲ ਜਾਂਦਾ ਹੈ, ਤੇ ਪਾਰਲੇ ਪਾਸੇ ਜਾ ਕੇ ਦੂਜਾ ਕੋਈ ਸੂਰਮਾ ਖਲੋਤਾ ਹੁੰਦਾ, ਉਹਦੇ ਸਰੀਰ ਚ ਵੀ ਪਾਰ, ਤੀਜੇ ਚੌਥੇ ਦਾ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਛੇਵੇਂ ਪਾਤਸ਼ਾਹ ਦੇ ਤੀਰ ਪਰੋ ਕੇ ਸੁੱਟੀ ਜਾ ਰਹੇ ਨੇ।
ਅਗਵਾਏ ਖਰੋ ਬਿਦਤਾ ਸਰ ਤੇ,
ਜਿਹੜਾ ਅੱਗੇ ਖਲੋਂਦਾ ਉਹ ਬਿੰਨਿਆ ਜਾਂਦਾ ਹੈ ਤੀਰ ਦੇ ਨਾਲ, ਘੋੜੇ ਨੂੰ ਲੱਗੇ ਤੇ ਘੋੜੇ ਚੋਂ ਤੀਰ ਪਾਰ ਨਿਕਲ ਜਾਂਦਾ ਹੈ, ਇੰਨੇ ਬਲ ਨਾਲ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਤੀਰ ਚੱਲਦਾ ਹੈ।
ਲਗ ਬੇਦ ਚ ਦੋਏ ਕਿ ਤੀਨ ਨਰੰਗ,
ਵਿੰਨ ਕੇ ਸਤਿਗੁਰਾਂ ਦਾ ਤੀਰ, ਦੋ ਤਿੰਨ ਚਾਰ ਪੰਜ ਛੇ ਕਈ ਬੰਦਿਆਂ ਨੂੰ ਵਿੰਨ ਵਿੰਨ ਕੇ, ਜੇ ਘੋੜਾ ਅੱਗੇ ਆ ਗਿਆ ਤੇ ਘੋੜੇ ਨੂੰ ਵੀ ਵਿੰਨ ਕੇ ਉਹ ਤੀਰ ਪਾਰ ਨਿਕਲ ਜਾਂਦਾ ਹੈ।
ਗੁਰਦੇਵ ਚਲਾਏ ਸਮੂਹ ਸਰੰਗ,
ਸਾਹਮਣੇ ਖਲੋ ਕੇ ਗੁਰਦੇਵ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਤੀਰ ਚਲਾ ਰਹੇ ਹਨ।
ਬਡਲੋਰ ਮਚਿਓ ਰਣ ਠੋਰ ਬਿਖੈ,
ਜੰਗ ਦੇ ਮੈਦਾਨ ਚ ਬੜਾ ਰੌਲਾ ਮਚਿਆ ਹੋਇਆ, ਬੜਾ ਘਮਾਸਾਨ ਜੰਗ ਹੋ ਰਿਹਾ, ਛੇਵੇਂ ਪਾਤਸ਼ਾਹ ਦੇ ਤੀਰਾਂ ਨੇ ਲੋਥਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ ਨੇ। ਵੇਖਦਿਆਂ ਵੇਖਦਿਆਂ ਕਹਿੰਦੇ ਜਿਵੇਂ ਕਣਕ ਦੀ ਵਾਢੀ ਸਮੇਂ ਵਾਢੀ ਲੋਕ ਕਣਕ ਵੱਢ ਵੱਢ ਕੇ ਢੇਰ ਲਾਈ ਜਾਂਦੇ ਨੇ ਨਾ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਢ ਵੱਢ ਕੇ ਸੁੱਟਣੇ ਸ਼ੁਰੂ ਕਰ ਦਿੱਤੇ। ਵੱਡੇ ਵੱਡੇ ਦਲੇਰ ਸੂਰਮੇ ਤੁਰਕਾਂ ਦੇ ਢੇਰ ਲੱਗ ਗਏ ਨੇ।
ਬਚ ਮਾਰਤ ਕੈ ਮਰਦੇ ਸੋ ਦਿਖੈ,
ਸੂਰਮੇ ਮਾਰਦਿਆਂ ਜਾਂ ਮਰਦੇ ਹੀ ਨਜ਼ਰ ਆ ਰਹੇ ਨੇ, ਇੱਕ ਪਾਸੇ ਮਾਰ ਰਹੇ ਨੇ ਦੂਜੇ ਪਾਸੇ ਮਰ ਰਹੇ ਨੇ। ਕਹਿੰਦੇ ਮਾਰਦਿਆਂ ਤੇ ਮਰਦਿਆਂ ਹੀ ਸੂਰਮੇ ਬਸ ਇਹੀ ਦੋ ਪ੍ਰਕਿਰਿਆਵਾਂ ਕਰਦੇ ਨਜ਼ਰ ਆਉਂਦੇ ਨੇ।
ਬ੍ਰਿੰਦ ਕਿਤੇ ਨਾਵਤ ਹੈ,
ਘੋੜੇ ਹਿਣਕ ਰਹੇ ਨੇ, ਉਹਨਾਂ ਦੇ ਮਾਲਕ ਮਰ ਚੁੱਕੇ ਨੇ, ਸੂਰਮੇ ਉੱਪਰ ਜਿਹੜੇ ਸਵਾਰ ਨੇ ਮਰ ਚੁੱਕੇ, ਘੋੜੇ ਲਾਵੇਂ ਤੁਰੇ ਫਿਰਦੇ ਨੇ।
ਕਿਤ ਸੂਰ ਬਿਨਾ ਬਹੁਤਾਵਤ ਹੈ,
ਘੋੜੇ ਹਿਣਕਦੇ ਫਿਰਦੇ ਨੇ ਜੰਗ ਦੇ ਮੈਦਾਨ ਚ, ਸੱਜੇ ਖੱਬੇ ਦੌੜੇ ਫਿਰਦੇ ਨੇ, ਸੂਰਮਿਆਂ ਤੋਂ ਬਿਨਾਂ ਹੀ ਦੌੜੇ ਫਿਰਦੇ ਹਨ।
ਗੁਲਕਾਨ ਲੱਗੇ ਕਿਤ ਭੂਮ ਲਿਟੈ,
ਕਈਆਂ ਘੋੜਿਆਂ ਨੂੰ ਵੀ ਗੋਲੀਆਂ ਜਾ ਵੱਜਦੀਆਂ ਨੇ, ਤੇ ਜਿਨ੍ਹਾਂ ਨੂੰ ਵੱਜਦੀਆਂ ਨੇ ਉਹ ਭੂਮੀ ਦੇ ਉੱਤੇ, ਜ਼ਮੀਨ ਦੇ ਉੱਤੇ ਲਿਟ ਜਾਂਦੇ, ਜਿਨ੍ਹਾਂ ਸੂਰਮਿਆਂ ਨੂੰ ਵੱਜਦੀਆਂ ਨੇ ਉਹ ਵੀ ਲਿਟ ਜਾਂਦੇ ਨੇ।
ਕਿਤਨੇ ਕੁ ਮਰੇ ਪਟ ਕਾਟ ਸਟੈ,
ਕਿੰਨੇ ਕੁ ਮਾਰੇ ਗਏ ਨੇ, ਉਹਨਾਂ ਪਟਾਂ ਦੇ ਕਜੜੇ ਕੱਟ ਕੇ ਸੱਟੇ ਗਏ ਨੇ ਜ਼ਮੀਨ ਦੇ ਉੱਤੇ, ਗਿਣਤੀ ਕੋਈ ਨਹੀਂ।
ਜੁੱਤ ਭੁੱਖ ਨਜ਼ੀਨ ਸ਼ਿੰਗਾਰ ਕਰੇ,
ਘੋੜੇ ਵੀ ਉਹਨਾਂ ਦੇ ਬੜੇ ਬੜੇ ਸ਼ਿੰਗਾਰੇ ਹੋਏ, ਘੋੜਿਆਂ ਤੇ ਕਾਠੀਆਂ, ਬੜੇ ਬੜੇ ਨਵਾਬ ਜਾਦੇ ਸਨ ਜਿਹੜੇ ਆਏ ਸੀ ਚੜ ਕੇ, ਆਏ ਤਾਂ ਇਸ ਤਰ੍ਹਾਂ ਸੀ ਵੀ ਜਿਵੇਂ ਅੱਗੇ ਬੜੇ ਸੋਹਣੇ ਖੀਰ ਪੂੜੇ ਬਣੇ ਹੋਣੇ ਤੇ ਜਾਂਦੇ ਸੀ, ਜਾ ਕੇ ਛਕ ਲੈਣੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫੜ ਕੇ ਲਿਆਉਣਾ, ਆਏ ਤਾਂ ਇਸ ਮਰਜ਼ੀ ਦੇ ਨਾਲ ਸੀ, ਪਰ ਇਹ ਨਹੀਂ ਸੀ ਪਿਤਾ ਪਤਾ ਵੀ ਅੱਗੋਂ ਡਾਢੇ ਹੱਥਾਂ ਵਾਲਿਆਂ ਨਾਲ ਮੁਕਾਬਲਾ ਹੋ ਜਾਣਾ ਹੈ। ਜਿਨ੍ਹਾਂ ਦੇ ਹੱਥ ਬੜੇ ਡਾਢੇ ਨੇ। ਕਹਿੰਦੇ ਬੜੇ ਬੜੇ ਨਵਾਬਜ਼ਾਦੇ ਆਏ ਸੀ, ਘੋੜਿਆਂ ਤੇ ਕਾਠੀਆਂ ਜਿਹੜੀਆਂ ਪਾਈਆਂ ਸੀ ਸੋਨੇ ਦੀਆਂ, ਉਹਨਾਂ ਦੇ ਵਿੱਚ ਚਾਂਦੀ ਜੜੀ ਹੋਈ। ਕਹਿੰਦੇ ਇਹੋ ਜਿਹੀਆਂ ਕਾਠੀਆਂ ਵਾਲੇ ਘੋੜੇ ਉਹ ਲਾਵੇਂ ਹੀ ਜੰਗ ਦੇ ਮੈਦਾਨ ਚ ਏਦਾਂ ਹੀ ਤੁਰੇ ਫਿਰਦੇ ਨੇ, ਉਹਨਾਂ ਦੇ ਸਵਾਰ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ।
ਸਵਾਰ ਸਮੇਤ ਅਨੇਕ ਮਰੇ,
ਸਵਾਰਾਂ ਦੇ ਸਮੇਤ ਕਈ ਘੋੜੇ ਵੀ ਜੰਗ ਦੇ ਮੈਦਾਨ ਵਿਚ ਮਾਰੇ ਗਏ ਹਨ।
ਸਵਈਆ ਛੰਗ ਮੁਗਲਸ ਖਾਨ ਸੁਣੀ ਸੁਧ ਗੁਰ ਕੇ,
ਮੁਗਲਸ ਖਾਨ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਆਪ ਚੜ ਕੇ ਆਏ ਨੇ। ਮੁਗਲਸ ਖਾਨ ਨੂੰ ਪਤਾ ਲੱਗ ਗਿਆ, ਛੇਵੇਂ ਪਾਤਸ਼ਾਹ ਨੂੰ ਕਿਸੇ ਨੇ ਪਛਾਣ ਲਿਆ, ਵੇਖਿਆ ਵੀ ਸੀਸ ਤੇ ਜਗ੍ਹਾ ਲੱਗੀ ਆ, ਕਲਗੀ ਲੱਗੀ ਆ, ਵੀ ਇਹ ਸਿੱਖਾਂ ਦੇ ਗੁਰੂ ਹੋਣਗੇ। ਉਹਨੇ ਜਾ ਕੇ ਮੁਖਲਸ ਖਾਨ ਨੂੰ ਦੱਸਿਆ, ਨਵਾਬ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਆਪ ਚੜ ਕੇ ਆਏ ਨੇ। ਮੁਖਲਸ ਖਾਨ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਆਪ ਆਏ ਹਨ,
ਆਪ ਚੜੇ ਛੋਰਤ ਹੈ ਬਾ,
ਕਹਿੰਦੇ ਆਪ ਚੜ ਕੇ ਆਏ ਨੇ ਤੇ ਬੜੇ ਬੜੇ ਤਿੱਖੇ ਖਪਰੇ ਤੀਰ, ਜਿਹੜੇ ਆਮ ਸਧਾਰਨ ਵਿਅਕਤੀਆਂ ਕੋਲ ਚੱਲਣ ਹੀ ਨਾ, ਉਹ ਤੀਰ ਆਪਣੇ ਚਿਲੇ ਤੇ ਚਾੜ ਚਾੜ ਕੇ ਛੱਡ ਕੇ ਮੇਰੇ ਸਾਥੀਆਂ ਨੂੰ, ਮੇਰੇ ਸਿਪਾਹੀਆਂ ਨੂੰ ਮਾਰ ਰਹੇ ਨੇ।
ਇੱਕ ਬਾਰ ਦਲ ਉਮੜ ਪਰਿਓ ਬਦ,
ਕਹਿੰਦੇ ਹੁਣ ਇੱਕੋ ਵੇਰੀ ਉਹਨਾਂ ਦਾ ਦਲ ਉਮੜ ਕੇ ਸਾਡੇ ਤੇ ਆਣ ਪਿਆ ਹੈ।
ਚਲਤ ਕਿਰਪਾਨ ਪਿਓ ਕਮਸਾਨ,
ਬੜੀ ਗਹਿ ਗੱਚ ਕਿਰਪਾਨ ਚੱਲ ਰਹੀ ਹੈ, ਕਮਾਸਾਨ ਜੰਗ ਮਚ ਰਿਹਾ ਹੈ।
ਮੋਰੀ ਦੇਈ ਫੋਰ ਸੈਨਾ ਕੇ,
ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਫੌਜ ਦਾ ਜਿਹੜਾ ਮੂਹਰਲਾ ਪਾਸਾ ਉਹ ਤੋੜ ਕੇ ਰੱਖ ਦਿੱਤਾ, ਜਿਹੜੇ ਮੋਰੀ ਹੋ ਕੇ ਅੱਗੇ ਵੱਧ ਕੇ ਜਾ ਰਹੇ ਸਨ ਉਹਨਾਂ ਨੂੰ ਤੋੜ ਕੇ ਰੱਖ ਦਿੱਤਾ ਹੈ।
ਹਟ ਪਾਛੇ ਕੇ ਤਕ ਤਜ ਥਾ,
ਤੇ ਜਿਹੜੇ ਪਿਛਲੇ ਸਨ ਉਹ ਪਿੱਛੇ ਹਟ ਕੇ ਮੁੜ ਗਏ। ਛੇਵੇਂ ਪਾਤਸ਼ਾਹ ਦੇ ਤੀਰਾਂ ਦੇ ਸਾਹਮਣੇ ਜਾਣ ਦਾ ਹੌਸਲਾ ਕੌਣ ਕਰੇ? ਕਹਿੰਦੇ ਏਦਾਂ ਜਿਹੜੇ ਪਿਛਲੇ ਸਨ, ਮੁਖਲਸ ਖਾਂ ਵੇਖ ਰਿਹਾ ਵੀ ਜਿਹੜੇ ਪਿਛਲੇ ਸਨ ਉਹ ਪਿੱਛੇ ਨੂੰ ਮੁੜ ਕੇ ਆਉਣ ਲੱਗੇ ਨੇ।
ਕਿਤਕ ਕਾਲ ਮੈਂ ਕਰੈ ਨਬੇੜਨ,
ਇਹੀ ਹਾਲਤ ਹੋਈ ਤੇ ਗੁਰੂ ਜੀ ਨੇ ਕੁਝ ਸਮੇਂ ਵਿਚ ਹੀ ਮੇਰੀ ਸਾਰੀ ਫੌਜ ਨੂੰ ਨਬੇੜ ਕੇ ਰੱਖ ਦੇਣਾ।
ਸਰ ਮਾਰਤ ਸਤਿਗੁਰ ਸਾਵਧਾਨ,
ਗੁਰੂ ਜੀ ਤਾਂ ਬੜੇ ਸਾਵਧਾਨ ਹੋ ਕੇ ਤੀਰ ਚਲਾ ਰਹੇ ਨੇ ਤੇ ਮੈਂ ਸੁਣਿਆ ਵੀ ਉਹਨਾਂ ਦੇ ਤੀਰ ਪੰਜਾਂ ਪੰਜਾਂ ਸੱਤਾਂ ਸੱਤਾਂ ਬੰਦਿਆਂ ਨੂੰ ਮਾਰ ਕੇ ਠੰਡੇ ਹੁੰਦੇ ਨੇ, ਇੱਕ ਇੱਕ ਤੀਰ ਛੇ ਛੇ ਸੱਤ ਸੱਤ ਜਰਨੈਲਾਂ ਨੂੰ ਮਾਰ ਕੇ ਠੰਡਾ ਹੋ ਰਿਹਾ।
ਇਹ ਸੁਣ ਪੰਜ ਹਜ਼ਾਰ ਚਮੂ ਕੋ,
ਸੁਣ ਕੇ ਮੁਖਲਸ ਖਾਨ ਉਸ ਵਕਤ ਜਿਹੜੀ ਫੌਜ ਇਹਦੀ ਰਹਿੰਦੀ ਸੀ ਨਾ, 5000 ਫੌਜ ਰਹਿ ਗਈ ਸੀ ਪਿੱਛੇ, ਸਭ ਨੂੰ ਆਦੇਸ਼ ਕਰ ਦਿੱਤਾ 5 ਦੇ 5000 ਸੂਰਮਿਆਂ ਨੂੰ। ਗੁਰੂ ਸਾਹਿਬ ਵੀ ਇਹੀ ਚਾਹੁੰਦੇ ਸੀ ਕਿ ਮੁਖਲਸ ਖਾਨ ਇੱਕ ਵਾਰੀ ਸਾਰੀ ਫੌਜ ਭੇਜੇ ਤੇ ਉਧਰੋਂ ਪੈਂਦੇ ਖਾਂ ਦੂਜੇ ਪਾਸਿਓ ਹੱਲਾ ਕਰਦੇ ਅੱਗੋਂ, ਇਧਰੋਂ ਅਸੀਂ ਆ ਦੂਜੇ ਪਾਸੋਂ ਦੱਖਣ ਦਿਸ਼ਾ ਵੱਲੋਂ ਪੈਂਦੇ ਖਾਂ ਆਏਗਾ, ਇੱਦਾਂ ਬਹੁਤ ਜ਼ਿਆਦਾ ਮਾਰੇ ਜਾਣਗੇ। ਸਤਿਗੁਰੂ ਜੀ ਦੀ ਉਹ ਵਿਧੀ ਹੁਣ ਕਾਮਯਾਬ ਹੋ ਰਹੀ ਹੈ। ਮੁਖਲਸ ਖਾਂ ਨੇ 5000 ਫੌਜ ਜਿਹੜੀ ਇਹਦੀ ਬਾਕੀ ਰਹਿੰਦੀ ਸੀ ਉਹਨਾਂ ਨੂੰ ਅੱਗੇ ਭੇਜਿਆ ਕਿ ਜਾਓ ਹੁਣ ਇੱਕੋ ਵੇਰੀ ਹੱਲਾ ਬੋਲ ਦਿਓ।
ਆਇਸ ਦੇਈ ਅੜੋ ਅਗਵਾਏ,
ਆਇਸ ਦਿੱਤੀ ਆਪਣੀ 5000 ਫੌਜ ਨੂੰ, ਜਾਓ ਅੱਗੇ ਜਾ ਕੇ ਅੜ ਜਾਓ, ਜੰਗ ਦੇ ਮੈਦਾਨ ਦੇ ਵਿਚ ਆਪਣੇ ਪੈਰ ਜਮਾ ਲਵੋ।
ਗੈਲੀ ਜੈ ਗੁਰ ਬਲ ਛਲ ਕਰਕੇ,
ਬਲ ਛਲ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਲਓ, ਇਹਨਾਂ ਨੂੰ ਹੁਣ ਜਾਣ ਨਹੀਂ ਦੇਣਾ ਕਿਉਂਕਿ ਗੁਰੂ ਆਪ ਚੜ ਕੇ ਆ ਗਿਆ ਜੰਗ ਦੇ ਮੈਦਾਨ ਵਿਚ, ਹੁਣ ਆਪਾਂ ਨੂੰ ਅੱਗੇ ਨਹੀਂ ਜਾਣਾ ਪੈਣਾ, ਆਪ ਹੀ ਉਹ ਆ ਰਹੇ ਨੇ, ਫਿਰ ਗੁਰੂ ਜੀ ਨੂੰ ਬਲ ਤੇ ਛਲ ਦੇ ਨਾਲ ਪਕੜ ਲਵੋ।
ਸਗਰੇ ਕਾਰਜ ਸਿੱਧ ਹੋਏ ਜਾਏ,
ਜੇ ਗੁਰੂ ਹਰਗੋਬਿੰਦ ਸਾਹਿਬ ਫੜੇ ਗਏ ਤੇ ਆਪਣੇ ਸਾਰੇ ਕੰਮ ਸਿੱਧ ਹੋ ਜਾਣਗੇ, ਸਾਰੇ ਕਾਰਜ ਸਿੱਧ ਰਾਸ ਹੋ ਜਾਣਗੇ।
ਘੇਰ ਲਿਓ ਚੋਂ ਦਿੱਤੇ ਦਲਗਨ,
ਚਾਰੇ ਪਾਸਿਓਂ ਘੇਰ ਲਵੋ ਗੁਰੂ ਨੂੰ ਤੇ ਆਪਣੀ ਫੌਜ ਦੇ ਨਾਲ, ਚਾਰੇ ਪਾਸਿਓਂ ਗੁਰੂ ਜੀ ਦੇ ਦਲ ਸਮੇਤ ਇਹਨਾਂ ਨੂੰ ਘੇਰਾ ਪਾ ਲਵੋ।
ਸੈਨ ਮਰੇ ਕੱਲੋ ਤਬ ਪਾਏ,
ਜਦੋਂ ਇਹਨਾਂ ਦੀ ਸਾਰੀ ਸੈਨਾ ਮਾਰੀ ਜਾਏਗੀ ਤੇ ਇਕੱਲੇ ਜੰਗ ਦੇ ਮੈਦਾਨ ਚ ਰਹਿ ਜਾਣਗੇ।
ਭਾਜੀ ਉਹਦੇ ਖੁਦਾਏ ਅਬੈ ਗੁਰ,
ਵੇਖੋ ਖੁਦਾ ਨੇ ਆਪਣੀ ਕਿੱਡੀ ਮਦਦ ਕੀਤੀ ਹੈ। ਆਪਾਂ ਤਾਂ ਸੁਣਿਆ ਸੀ ਵੀ ਗੁਰੂ ਜੀ ਭੱਜ ਗਏ ਨੇ, ਪਰ ਉਹ ਭੱਜੇ ਨਹੀਂ, ਉਹ ਭੱਜੇ ਹੋਏ ਫੇਰ ਸਾਡੇ ਹੱਥ ਚ ਭੇਜ ਦਿੱਤੇ ਨੇ। ਖੁਦਾ ਨੇ ਸਾਡੀ ਮਰਜ਼ੀ ਕੀਤੀ, ਮਦਦ ਕੀਤੀ ਹੈ, ਵੇਖੋ ਆਪ ਗੁਰੂ ਜੀ ਨੂੰ ਪ੍ਰੇਰ ਕੇ ਸਾਡੇ ਵੱਲ ਭੇਜ ਦਿੱਤਾ, ਹੁਣ ਆਪਣੇ ਕੋਲ ਵਧੀਆ ਮੌਕਾ ਹੈ ਕਿ ਆਪਾਂ ਗੁਰੂ ਜੀ ਨੂੰ ਪਕੜ ਸਕਦੇ ਹਾਂ।
ਗੁਰੂ ਸ਼ਾਹ ਨਿਕਟ ਦਿਓ ਬਾਗਾ ਰਖਾਏ,
ਜੇ ਗੁਰੂ ਜੀ ਨੂੰ ਫੜ ਕੇ ਬਾਦਸ਼ਾਹ ਕੋਲ ਪੇਸ਼ ਕਰਾਂਗੇ ਨਾ ਤੇ ਬਾਦਸ਼ਾਹ ਸ਼ਾਹ ਜਹਾਨ ਬੜਾ ਖੁਸ਼ ਹੋਵੇਗਾ, ਉਹ ਸਾਨੂੰ ਇਨਾਮ ਦੇਵੇਗਾ, ਖਿਲਤਾਂ ਦੇਵੇਗਾ, ਪੁਸ਼ਾਕਾਂ ਦੇਵੇਗਾ, ਜਗੀਰਾਂ ਦੇਵੇਗਾ, ਜਦੋਂ ਅਸੀਂ ਗੁਰੂ ਜੀ ਨੂੰ ਪਕੜ ਕੇ ਬਾਦਸ਼ਾਹ ਕੋਲ ਪੇਸ਼ ਕਰਾਂਗੇ।
ਸੁਣ ਆ ਗਿਆ ਪਤ ਪੰਜ ਹਜ਼ਾਰੋ,
ਕਹਿੰਦੇ ਜਦੋਂ ਮੁਖਲਸ ਖਾਂ ਨੇ ਪ੍ਰੇਰਿਆ ਨਾ ਤੇ ਇਹਦੇ 5000 ਫੌਜ ਦਾ ਜਿਹੜਾ ਜਥਾ ਸੀ ਉਸੇ ਵਕਤ ਇਹਦੀ ਆਗਿਆ ਸੁਣ ਕੇ ਦੀ ਪ੍ਰੇਰਣਾ ਦੇ ਨਾਲ ਵਧਿਆ
ਸ਼ਸਤਰ ਸੰਭਾਲ ਤੁਰੰਗ ਚਲਾਏ
ਸ਼ਸਤਰ ਸੰਭਾਲ ਕੇ ਇਹਨਾਂ ਨੇ ਆਪਣੇ ਘੋੜੇ ਅੱਗੇ ਨੂੰ ਟੋਰੇ ਨੇ ਸਤਿਗੁਰਾਂ ਜੀ ਵੱਲ ਵਧੇ ਹਨ
ਗਹੋ ਗੁਰੂ ਕੋ ਬੋਲਤ ਤਾਏ
ਦੌੜਦੇ ਭੱਜਦੇ ਆ ਰਹੇ ਨੇ ਵੱਧ ਕੇ ਤੇ ਬੋਲਦੇ ਆ ਰਹੇ ਨੇ ਫੜ ਲੋ ਗੁਰੂ ਜੀ ਨੂੰ ਹੁਣ ਜਾਣ ਨੀ ਦੇਣਾ ਗੁਰੂ ਜੀ ਨੂੰ ਪਕੜ ਲਵੋ
ਪਾਇਓ ਮਦਦ ਹਮ ਆਨ ਖੁਦਾਏ
ਖੁਦਾ ਨੇ ਸਾਡੀ ਮਦਦ ਕੀਤੀ ਵੇਖੋ ਗੁਰੂ ਜੀ ਆਪ ਆ ਗਏ ਨੇ ਸਾਡੇ ਕੋਲ ਫੜ ਲੋ ਹੁਣ ਇਹਨਾਂ ਨੂੰ ਆਪਾਂ ਵਾਪਸ ਨੀ ਜਿਉਂਦਿਆਂ ਜਾਣ ਦੇਣਾ
ਬਾਜ ਸੈਤਲੇ ਚੱਲੇ ਜੀਤ ਕੋ
ਬਾਜ ਦੇ ਸਮੇਤ ਕਿਉਂਕਿ ਬਾਦਸ਼ਾਹ ਦਾ ਬਾਜ ਇਹਨਾਂ ਨੇ ਫੜਿਆ ਨਾ ਤੇ ਬਾਦਸ਼ਾਹ ਦੇ ਬਾਜ ਦੇ ਸਮੇਤ ਇਹਨਾਂ ਨੂੰ ਜਿਉਂਦਿਆਂ ਫੜ ਕੇ ਬਾਦਸ਼ਾਹ ਕੋਲ ਲੈ ਕੇ ਜਾਵਾਂਗੇ
ਸ਼ਾਹ ਪ੍ਰਸਾਨੇ ਨਾਮ ਦੇਵਾਏ
ਬਾਦਸ਼ਾਹ ਸਾਡੇ ਤੇ ਬੜਾ ਪ੍ਰਸੰਨ ਹੋਵੇਗਾ ਖੁਸ਼ ਹੋਵੇਗਾ ਤੇ ਖੁਸ਼ ਹੋ ਕੇ ਸਾਨੂੰ ਇਨਾਮ ਦੇਵੇਗਾ
ਜਮ ਅਲਪ ਤੇ ਕਿਆ ਲੜ ਸਕੇ
ਗਿਣਤੀ ਦੇ ਸੂਰਮੇ ਨੇ ਇਹਨਾਂ ਦੇ ਨਾਲ ਇਹਨਾਂ ਨੇ ਕੀ ਲੜਨਾ ਆਪਣੇ ਨਾਲ ਕਿਉਂਕਿ ਸਤਿਗੁਰੂ ਜੀ ਪਹਿਲਾਂ ਹੀ ਨੀਤੀ ਨਾਲ ਥੋੜੇ ਜੀ ਗਿਣਤੀ ਦੇ ਸੂਰਮੇ ਲਿਆਏ ਵੀ ਇਹਨਾਂ ਦਾ ਦਿਲ ਵੱਧ ਜਾਏਗਾ ਵੱਧ ਕੇ ਅੱਗੇ ਆਉਣਗੇ ਤੇ ਉਧਰੋਂ ਦੂਜੇ ਪਾਸੇ ਭਾਈ ਵਿਧੀ ਚੰਦ ਹੋਣਾ ਨੇ ਪੈਂਦੇ ਖਾਂ ਨੇ ਹੱਲਾ ਬੋਲ ਦੇਣਾ ਕਿ ਸਤਿਗੁਰਾਂ ਦੀ ਨੀਤੀ ਸੀ ਜੰਗ ਦੀ ਬੜੇ ਵੱਡੇ ਨੀਤੀ ਬੇਤਾ ਨੇ ਮਹਾਰਾਜ ਛੇਵੇਂ ਪਾਤਸ਼ਾਹ ਤਾਂ ਹੀ ਉਹਨਾਂ ਨੂੰ ਮੀਰੀ ਤੇ ਪੀਰੀ ਦੇ ਮਾਲਕ ਕਹਿੰਦੇ ਨੇ ਜੰਗ ਦੇ ਸ਼ਾਹ ਸਵਾਰ ਨੇ ਜੰਗ ਦੀਆਂ ਨੀਤੀਆਂ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਨੀਤੀ ਜਿਵੇਂ ਬਣਾਈ ਸੀ ਉਸੇ ਤਰ੍ਹਾਂ ਤੁਰਕ ਉਹਦੇ ਵਿੱਚ ਫਸਦੇ ਚੱਲੇ ਜਾ ਰਹੇ ਨੇ ਕਹਿੰਦੇ ਤੁਰਕ ਕਹਿ ਰਹੇ ਨੇ ਕਹਿੰਦੇ ਕਿੰਨੀ ਕੁ ਫੌਜ ਹੈ ਗੁਰੂ ਜੀ ਦੇ ਕੋਲ ਆ ਗਿਣਤੀ ਦੇ ਸੂਰਮੇ ਖੜੇ ਨੇ ਇਹ ਕਿੰਨਾ ਕੁ ਚਿਰ ਸਾਡਾ ਸਾਹਮਣਾ ਮੁਕਾਬਲਾ ਕਰਨਗੇ ਹੁਣ ਗੁਰੂ ਜੀ ਨੂੰ ਕੱਲਿਆਂ ਨੂੰ ਆਪਾਂ ਧਰ ਲੈਣਾ ਪਕੜ ਲੈਣਾ ਹੈ
ਇੱਕ ਫਿਰ ਪਰੋ ਸਕਲੀ ਤਾਏ
ਉਹ ਮੇਰੀ ਸਾਰੇ ਹੱਲਾ ਕਰਕੇ ਦੌੜ ਕੇ ਪੈ ਜਾਓ ਗੁਰੂ ਜੀ ਤੇ ਹੱਲਾ ਬੋਲ ਦਿਓ
ਰਸਾਵਲ ਛੰਦ ਮਲੇਛੀ ਜੋ ਸੈਨਾ ਮਿਲੀ ਜੰਗ ਐਨਾ
ਏਦਾਂ ਮਲੇਛਾਂ ਦੀ ਜਿਹੜੀ ਸੈਨਾ ਸੀ ਉਹ ਜੰਗ ਦੇ ਮੈਦਾਨ ਦੇ ਵਿੱਚ ਆਣ ਡਟੇ ਨੇ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਵੱਧ ਕੇ ਆਉਣ ਲੱਗੇ ਹਨ ਆਪਣੇ ਹਥਿਆਰਾਂ ਨੂੰ ਸੰਭਾਲ ਕੇ ਮੂੰਹ ਤੋਂ ਮਾਰ ਲੋ ਮਾਰ ਲੋ ਇਹ ਆਵਾਜ਼ਾਂ ਮਾਰਦੇ ਬੋਲਦੇ ਆ ਰਹੇ ਨੇ
ਬੰਦੂਕਾਂ ਸੰਭਾਲੀ ਬਰੂਦੰਗ ਤੋਂ ਡਾਰੇ
ਬੰਦੂਕਾਂ ਹੱਥਾਂ ਚ ਸੰਭਾਲੀਆਂ ਹੋਈਆਂ ਨੇ ਔਰ ਉਹਨਾਂ ਬੰਦੂਕਾਂ ਵਿੱਚ ਬਰੂਦ ਭਰ ਭਰ ਕੇ ਛੱਡ ਰਹੇ ਹਨ
ਕਸੀ ਦੋਏ ਗੋਰੀ ਗੰਜੰਗ ਠੋਕ ਛੋਰੇ
ਬੰਦੂਕਾਂ ਤੋੜੇ ਵਾਲੀਆਂ ਹੁੰਦੀਆਂ ਸਨ ਉਹਨਾਂ ਸਮਿਆਂ ਵਿੱਚ ਤੇ ਬੰਦੂਕਾਂ ਦੇ ਮੂੰਹ ਨੂੰ ਅਗਲੇ ਪਾਸੋਂ ਗੋਲੀਆਂ ਨਾਲ ਦੋ ਦੋ ਗੋਲੀਆਂ ਪਾ ਕੇ ਠੋਕ ਕੇ ਗਜਾਂ ਦੇ ਨਾਲ ਭਰ ਕੇ ਤਿਆਰ ਕਰਦੇ ਨੇ
ਪਲੀਤੇ ਮਿਲਾਏ ਸੋ ਤੋੜੇ ਦੰਭਾਏ
ਪਲੀਤੇ ਮਿਲਾ ਦਿੱਤੇ ਨੇ ਔਰ ਪਲੀਤੇ ਮਿਲਾ ਕੇ ਤੋੜੇ ਜਿਹੜੇ ਨੇ ਉਹ ਭੰਬਾ ਦਿੱਤੇ ਨੇ ਤੋੜੇ ਦਾਗੇ ਹਨ
ਕੜਾ ਕਾਲ ਛੂਟੇ ਪਤੰਗ ਲਾਗ ਫੂਟੇ
ਤੋੜੇ ਦਾਗ ਦਿੱਤੇ ਨੇ ਤੇ ਜਦੋਂ ਤੋੜੇ ਦਾਗੇ ਫਿਰ ਕੜਾ ਕਾੜ ਕਰਕੇ ਬੰਦੂਕਾਂ ਦੀਆਂ ਗੋਲੀਆਂ ਛੁੱਟੀਆਂ ਨੇ ਭਟਾਂ ਨੂੰ ਸੂਰਮਿਆਂ ਨੂੰ ਜਾ ਕੇ ਲੱਗਦੀਆਂ ਨੇ ਜਿਨ੍ਹਾਂ ਨੂੰ ਵੱਜਦੀਆਂ ਨੇ ਉਹ ਪੱਟ ਸੂਰਮੇ ਫੁੱਟ ਜਾਂਦੇ ਨੇ ਟੁੱਟ ਜਾਂਦੇ ਨੇ
ਕਰਿਓ ਦੌਰ ਹੇਲਾ ਰਣਖੇਤ ਮੇਲਾ
ਕਹਿੰਦੇ ਦੌੜ ਕੇ ਹੱਲਾ ਕੀਤਾ 5000 ਫੌਜ ਚੜ ਕੇ ਆਈ ਸੀ ਤੁਰਕਾਂ ਦੀ ਇਕੱਠੀ ਇੱਕੋ ਵਾਰੀ ਆ ਗਏ ਨੇ ਸਾਰੇ ਤੇ ਕਹਿੰਦੇ ਉਸ ਵਕਤ ਇਹੋ ਜਿਹਾ ਜ਼ੋਰ ਦਾ ਹੱਲਾ ਬੋਲਿਆ ਕਿ ਰਣ ਦੇ ਖੇਤ ਨੂੰ ਇਹਨਾਂ ਨੇ ਮੱਲਣ ਦਾ ਯਤਨ ਕੀਤਾ
ਪਰ ਹਾਰੀ ਕਿਰਪਾ ਨੇ ਵੱਡੇ ਵੀਰ
ਇਧਰੋਂ ਸਤਿਗੁਰਾਂ ਦੇ ਸੂਰਮਿਆਂ ਨੇ ਕਿਰਪਾਨਾਂ ਦੇ ਵਾਰ ਕੀਤੇ ਇੰਨੇ ਵਾਰ ਕੀਤੇ ਕਿਰਪਾਨਾਂ ਦੇ ਨਾਲ ਕੇ ਬੜੇ ਬੜੇ ਤੁਰਕਾਂ ਨੂੰ ਮਾਰ ਮੁਕਾਇਆ ਹੈ
ਗੁਰੂ ਬਾਨ ਛੋਰੇ ਚਲੇ ਬੇਗ ਘੋੜੇ
ਜਿਵੇਂ ਪਾਤਸ਼ਾਹ ਜੀ ਘੋੜੇ ਨੂੰ ਬੜੇ ਵੇਗ ਦੇ ਨਾਲ ਚਲਾ ਰਹੇ ਨੇ ਤੇ ਕਮਾਨ ਦੇ ਵਿੱਚ ਤੀਰ ਜੜ ਜੜ ਕੇ ਆਉਂਦੇ ਹੋਏ ਤੁਰਕਾਂ ਵੱਲ ਨਿਸ਼ਾਨਾ ਸੇਧ ਸੇਧ ਕੇ ਤੀਰ ਛੱਡ ਰਹੇ ਨੇ ਸਾਹਿਬ ਦਾ ਤੀਰ ਚੱਲਦਾ ਤੇ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਚੀਰ ਜਾਂਦਾ
ਜਿਸੇ ਜਾਏ ਲਾਗੇ ਤਬੇ ਪ੍ਰਾਨ ਤਿਆਗੇ
ਜਿਹਨੂੰ ਜਾ ਕੇ ਤੀਰ ਵੱਜਦਾ ਛੇਵੇਂ ਪਾਤਸ਼ਾਹ ਦਾ ਖਾਲਸਾ ਜੀ ਨਾਲ ਹੀ ਪ੍ਰਾਣ ਤਿਆਗ ਜਾਂਦਾ ਇੱਕ ਗੱਲ ਯਾਦ ਰੱਖਿਆ ਜੇ ਜਿਹੜੇ ਛੇਵੇਂ ਪਾਤਸ਼ਾਹ ਦੇ ਹੱਥੋਂ ਮਰ ਰਹੇ ਨੇ ਉਹ ਵੀ ਮੁਕਤ ਹੋ ਰਹੇ ਨੇ ਭਾਵੇਂ ਤੁਰਕਾਂ ਦੀ ਫੌਜ ਆ ਨਾ ਪਰ ਛੇਵੇਂ ਪਾਤਸ਼ਾਹ ਦੇ ਹੱਥੋਂ ਮਰ ਕੇ ਉਹ ਵੀ ਮੁਕਤੀ ਹੋ ਰਹੇ ਨੇ ਮੁਕਤੀ ਵੰਡ ਰਹੇ ਨੇ ਮੇਰੇ ਛੇਵੇਂ ਪਾਤਸ਼ਾਹ ਆਪਣੇ ਦਰਿਆ ਦਿਲ ਨਾਲ
ਦਲੰਗ ਮੇਗ ਕੋਰੇ ਸੁਗੋੜੀ ਕੇ ਓਰੇ
ਇਹਦੇ ਤੀਰ ਜਾ ਕੇ ਵੱਜਦਾ ਸਤਿਗੁਰਾਂ ਦੇ ਉਹਦੇ ਪ੍ਰਾਣ ਤਿਆਗੇ ਜਾਂਦੇ ਨੇ ਕਹਿੰਦੇ ਇਸ ਤਰ੍ਹਾਂ ਦਲੰਗ ਮੇਗ ਕੋਰੇ ਕਹਿੰਦੇ ਵੱਜੇ ਫੌਜ ਹੈ ਜਿਹੜੀ ਉਹ ਬੱਦਲ ਤੇ ਭਿਆਨਕ ਬੱਦਲ ਦੇ ਵਾਂਗ ਹੈ ਫੌਜ ਜਿਹੜੀ ਹੈ ਉਹ ਕਹਿੰਦੇ ਭਾਈ ਬੱਦਲ ਆ ਭਿਆਨਕ ਵਾਂਗ ਤੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ ਓਲਿਆਂ ਦੇ ਸਮਾਨ ਵਰਦੀਆਂ ਨੇ, ਇੱਕੋ ਵੇਰੀ ਜਾ ਕੇ ਗੋਲੀਆਂ ਵੱਜਦੀਆਂ ਨੇ ਤੇ ਜਿਵੇਂ ਓਲੇ ਪੈਣ ਨਾਲ ਫਸਲਾਂ ਤਬਾਹ ਹੁੰਦੀਆਂ ਨੇ ਨਾ, ਏਦਾਂ ਗੋਲੀਆਂ ਵੱਜਣ ਨਾਲ ਸੂਰਮੇ ਫਸਲ ਵਾਂਗੂ ਤਬਾਹ ਹੁੰਦੇ ਜਾ ਰਹੇ ਨੇ।
ਗਰੇ ਮੂਰਛੇ ਮੂਰਛਾਏ ਮਨੋ ਨੀਂਦ ਪਾਏ,
ਮੂਰਛਤ ਹੋ ਕੇ ਬੇਹੋਸ਼ ਹੋ ਕੇ ਡਿੱਗ ਪਏ ਨੇ, ਮਾਨੋ ਜਿਵੇਂ ਗੂੜੀ ਨੀਂਦ ਚ ਕੁੱਕ ਸੌ ਗਏ ਹੋਣ, ਜਿਵੇਂ ਮੁੜ ਕੇ ਕਦੇ ਉੱਠਣਾ ਹੀ ਨਹੀਂ, ਏਦਾਂ ਮੂਰਛਤ ਹੋ ਕੇ ਜ਼ਮੀਨ ਤੇ ਡਿੱਗ ਪਏ ਕਈ ਸੂਰਮੇ।
ਕਿਤੇ ਪ੍ਰਾਣ ਹਾਨੇ ਕਿਨੇ ਰੋਸ ਠਾਨੇ,
ਕਹਿੰਦੇ ਏਦਾਂ ਕਈਆਂ ਦੇ ਪ੍ਰਾਣ ਹਾਨੇ ਨੁਕਸਾਨੇ ਗਏ ਖਤਮ ਹੋ ਗਏ, ਔਰ ਕਈ ਆਪਣੇ ਮਨ ਚ ਬੜਾ ਭਾਰੀ ਰੋਸ ਧਾਰਨ ਕਰਕੇ ਜੋਸ਼ ਧਾਰਨ ਕਰਕੇ ਲੜ ਰਹੇ ਨੇ।
ਸਵਈਆ 5000 ਪਰੇ ਲਲਕਾਰ,
5000 ਫੌਜ ਲਲਕਾਰ ਕੇ ਆਣ ਪਈ ਹੈ।
ਤੁਫੰਗਨ ਮਾਰ ਕੇ ਰਾਜਾ ਰਾਰ ਮਚਾਏ,
ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਬੜਾ ਭਿਆਨਕ ਘਮਾਸਾਨ ਜੰਗ ਮਚਾਇਆ, ਰਾਰ ਮਚਾਈ ਹੈ।
ਚੇਤ ਵਿਖੇ ਜਿਵ ਮੇਗ ਘਟਾ ਬਨ,
ਚੇਤ ਦੇ ਮਹੀਨੇ ਵਿਚ ਜਿਵੇਂ ਮੇਘ ਦੀ ਘਟਾ ਆਕਾਸ਼ ਵਿਚ ਚੜ ਕੇ ਆਉਂਦੀ ਹੈ।
ਪੂਰਨ ਕੀ ਬਰਖਾ ਬਰਖਾਏ,
ਚੇਤਰ ਦੇ ਮਹੀਨੇ ਵਿਚ ਜਿਵੇਂ ਅਚਾਨਕ ਓਲਿਆਂ ਦਾ ਮੀਂਹ ਪੈਣ ਲੱਗ ਪਵੇ, ਓਲਿਆਂ ਦਾ ਗੜਿਆਂ ਦਾ ਮੀਂਹ ਵਰਸਣ ਲੱਗ ਪਵੇ।
ਸੂਰ ਖੜੇ ਜਿਮ ਖੇਤ ਬਚਿਓ,
ਸੂਰਮੇ ਖੜੇ ਏਦਾਂ ਨੇ ਜਿਵੇਂ ਪੱਕਾ ਖੇਤ ਖੜਿਆ ਹੋਵੇ, ਪੱਕੀ ਫਸਲ ਖੜੀ ਹੋਵੇ।
ਇੱਕ ਬਾਰੀ ਮਾਰ ਕੇ ਭੂਮ ਗਿਰਾਏ,
ਇੱਕ ਵਾਰੀ ਮਾਰ ਕੇ ਭੂਮੀ ਤੇ ਜ਼ਮੀਨ ਤੇ ਸੁੱਟੀ ਜਾ, ਜਿਵੇਂ ਗੜਿਆਂ ਦੀ ਮਾਰ ਪੈਂਦੀ ਤੇ ਪੱਕੀ ਫਸਲ ਟੁੱਟ ਟੁੱਟ ਕੇ ਜ਼ਮੀਨ ਤੇ ਡਿੱਗਦੀ ਹੈ, ਏਦਾਂ ਗੋਲੀਆਂ ਦੀ ਮਾਰ ਨਾਲ ਸੂਰਮੇ ਡਿੱਗ ਡਿੱਗ ਪੈ ਰਹੇ ਹਨ।
ਤੀਰ ਗੁਰੂ ਕੇ ਸਮੀਰ ਬਹਿ ਦਲ,
ਸਤਿਗੁਰਾਂ ਦੇ ਤੀਰ ਹਵਾ ਦੇ ਸਮਾਨ ਚੱਲੇ ਨੇ, ਜਦੋਂ ਮੀਂਹ ਆਉਂਦਾ ਨਾ ਕੁਫੇਰੀ ਹਵਾ ਚੱਲ ਪਰ ਉਲਟੀ, ਫਿਰ ਜਿੱਧਰੋਂ ਆਉਂਦਾ ਉਧਰ ਨੂੰ ਦੌੜ ਜਾਂਦਾ। ਤੁਰਕਾਂ ਦੇ ਦਲ ਦਾ ਹੱਲਾ ਮੀਂਹ ਦੇ ਸਮਾਨ ਸੀ, ਤੇ ਸਤਿਗੁਰਾਂ ਦੇ ਚਲਾਏ ਹੋਏ ਤੀਰ ਉਹ ਸ਼ਮੀਰ ਵਾਂਗੂ ਹਵਾ ਵਾਂਗਰ ਅੱਗੋਂ ਚੱਲੇ ਨੇ।
ਦਲ ਫਾਟ ਗਏ ਉਹਨੇ ਤੀਰਜ ਪਾਏ,
ਦਲ ਫਾਟ ਗਿਆ ਜਿਹੜਾ ਤੁਰਕਾਂ ਦਾ ਦਲ ਬੱਦਲ ਵਾਂਗਰ ਚੜ ਕੇ ਆ ਰਿਹਾ ਸੀ, ਸਤਿਗੁਰਾਂ ਦੇ ਤੀਰਾਂ ਦੀ ਹਵਾ ਦੇ ਨਾਲ ਉਹ ਦਲ ਪਾੜ ਗਿਆ। ਕਹਿੰਦੇ ਹੁਣ ਉਹਨਾਂ ਅੰਦਰ ਧੀਰਜ ਨਹੀਂ ਰਿਹਾ।
ਸ੍ਰੀ ਹਰਗੋਬਿੰਦ ਚਾਪ ਕਠੋਰ ਤੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੀ ਕਠੋਰ ਧਨਖ ਦੇ ਨਾਲ
ਯੋ ਖਪਰੇ ਕਰ ਮਾਰਤ ਹੈ,
ਔਰ ਖਪਰੇ ਧਰ ਧਰ ਕੇ ਤਿੱਖੇ ਚਲਾ ਰਹੇ ਹਨ।
ਤੇਜ਼ ਤੁਰੰਗ ਕਰੇ ਬਿਥਰੇ,
ਔਰ ਬੜੀ ਤੇਜ਼ੀ ਨਾਲ ਘੋੜਾ ਜੰਗ ਦੇ ਮੈਦਾਨ ਵਿਚ ਮਹਾਰਾਜ ਜੀ ਲੈ ਕੇ ਜਾਂਦੇ ਨੇ।
ਜਿਸ ਬ੍ਰਿੰਦਰਪੂ ਜਿਸ ਦਾਰਤ,
ਜਿੱਧਰ ਜ਼ਿਆਦਾ ਦੁਸ਼ਮਣ ਹੁੰਦੇ ਨੇ ਉਸ ਪਾਸੇ ਮਹਾਰਾਜ ਜੀ ਆਪਣੇ ਤੀਰ ਚਲਾਉਂਦੇ ਹਨ।
ਲਾਗਤੀ ਉੱਠ ਲੈ ਹੈ ਤੇ,
ਤੀਰ ਵੱਜਦਾ ਲੱਗਦਿਆਂ ਸਾਰ ਘੋੜੇ ਤੋਂ ਉਛਲ ਕੇ ਜ਼ਮੀਨ ਤੇ ਡਿੱਗਦਾ ਹੈ।
ਮਰ ਜਾਤ ਨਾ ਬਾਤ ਉਚਾਰਤ,
ਮਾਰੀ ਜਾਂਦੇ ਨੇ ਕਹਿੰਦੇ ਮੁੜ ਕੇ ਮੂੰਹ ਤੋਂ ਬੋਲ ਹੀ ਨਹੀਂ ਸਕਦੇ।
ਸੂਰ ਬਚੇ ਨਾ ਸੁਰੰਗ ਬਚੇ,
ਤੀਰ ਬਚਦਾ ਨਾ ਸੂਰਮਾ ਬਚਦਾ ਨਾ ਘੋੜਾ ਬਚਦਾ ਹੈ।
ਜਿਸ ਅੰਗ ਲਗੇ ਨਾ ਸੰਭਾਰਤ,
ਜਿਹੜੇ ਅੰਗ ਨੂੰ ਤੀਰ ਬਚਦਾ ਉਹਨੇ ਕੋਲੋਂ ਆਪਣਾ ਆਪਾ ਸੰਭਾਲਿਆ ਨਹੀਂ ਜਾਂਦਾ।
ਤੀਰਨ ਕੀ ਬਿਕ ਲਾਗਵਤਾ,
ਸਤਿਗੁਰਾਂ ਦੇ ਤੀਰਾਂ ਦੀ ਇਸ ਤਰ੍ਹਾਂ ਦੀ ਲਾਗਵਤਾ, ਲਾਗਵਤਾ ਕਹਿੰਦੇ ਨੇ ਤੇਜ਼ੀ, ਮਹਾਰਾਜ ਜੀ ਦੇ ਤੀਰਾਂ ਦੇ ਚੱਲਣ ਦੀ ਫੁਰਤੀ।
ਜਿੱਤ ਤੇ ਹੱਥ ਸੈਂਕੜੇ ਸੂਰ ਬਏ,
ਸੈਂਕੜਿਆਂ ਦੀ ਗਿਣਤੀ ਚ ਮਹਾਰਾਜ ਜੀ ਨੇ ਵੇਖਦਿਆਂ ਵੇਖਦੇ ਹੀ ਸੂਰਮੇ ਕਿਤਨੇ ਮਾਰ ਮੁਕਾਏ ਹਨ।
ਫੇਰ ਟਰੇ ਨਾ ਥਿਰੇ ਗੁਰੂ ਅਗਰ,
ਫਿਰ ਹੁਣ ਟਲਣ ਲੱਗ ਪਏ ਤੁਰਕ, ਪਹਿਲਾਂ ਤੇ ਬੜੇ ਜ਼ੋਰ ਨਾਲ ਆਏ ਹੱਲਾ ਕਰਕੇ ਫੜ ਲੋ ਗੁਰੂ ਜੀ ਨੂੰ, ਜਦੋਂ ਤੀਰ ਚੱਲੇ ਨਾ ਅੱਗੋਂ ਮੂੰਹ ਦੇ ਪਏ, ਫਿਰ ਹੁਣ ਟਲਣ ਲੱਗੇ ਪਿੱਛੇ ਹੋ ਕੇ ਆਪਣਾ ਆਪਾ ਬਚਾਉਣ ਲੱਗੇ।
ਸਮਗਰੀ ਉਗਰਨ ਤੀਰ ਲਏ,
ਹੁਣ ਉਭਰਨ ਵਾਸਤੇ ਸਮੱਗਰੀ ਸੰਭਾਲਣ ਲੱਗੇ ਵੀ ਬਚ ਜਾਈਏ।
ਖਾਨ ਬਦੇ ਮੁਗਲਾਂ ਦੀ ਸੈਨ ਕੇ,
ਜਿਹੜੇ ਵੱਡੇ ਵੱਡੇ ਮੁਗਲਾਂ ਦੀ ਸੈਨ ਦੇ ਵੱਡੇ ਵੱਡੇ ਖਾਨ ਸਨ,
ਸੈਯਦ ਸ਼ੇਖ ਵਿਸ਼ਾਲ ਤੇ,
ਜਿਹੜੇ ਬੜੇ ਬੜੇ ਸੈਯਦ ਵਿਸ਼ਾਲ ਤੇ ਤਿਆਰ ਬਰ ਤਿਆਰ ਹੋ ਕੇ ਆਏ ਸਨ।
ਦੇਖਿਓ ਕਿਆ ਨਾ ਚਮੂ ਟਿਗ ਦੀਰਗ,
ਉਹ ਵੇਖਦੇ ਨੇ ਕਹਿੰਦੇ ਵੇਖੋ ਕੀ ਹੋ ਰਿਹਾ, ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਕੋਈ ਬਹੁਤੀ ਫੌਜ ਵੀ ਨਹੀਂ ਹੈ।
ਘੋੜੇ ਚੌਂਦ ਚ ਲਿਓ ਜੇ,
ਘੇਰ ਲੋ ਗੁਰੂ ਜੀ ਨੂੰ ਜਾ ਕੇ ਚਾਰੇ ਪਾਸਿਓਂ, ਆਪਾਂ ਇਹਨਾਂ ਨੂੰ ਹੁਣ ਜਾਣ ਨਹੀਂ ਦੇਣਾ।
ਜਿਉਂ ਕਹਿ ਪੀਸ ਕੇ ਦੰਦ ਪਰੇ,
ਇੱਦਾਂ ਦੰਦ ਪੀਸ ਕੇ ਕਚੀਚੀਆਂ ਵੱਟ ਕੇ ਸਤਿਗੁਰਾਂ ਵੱਲ ਪਏ ਹਨ।
ਉੱਪਰ ਇੱਕ ਹੀ ਵਾਰ ਖਨੇ
ਵੇਰੀ ਸਤਿਗੁਰਾਂ ਵੱਲ ਵੱਧ ਕੇ ਆਣ ਪਏ, ਤੁਰ ਕੇ ਇੱਕੋ ਵੇਰੀ ਹੱਲਾ ਬੋਲ ਕੇ ਆਣ ਪਏ।
ਪੋਤ ਪਏ ਫਿਰ ਥੰਬ ਮਨੋ,
ਸਤਿਗੁਰੂ ਦੀ ਜੰਗ ਦੇ ਮੈਦਾਨ ਚ ਥੰਬ ਬਣ ਕੇ ਖਲੋਤੇ ਰਹੇ।
ਗਨ ਛੋੜਤ ਬਾਨ ਕੇ ਕੋਪ ਸਨੇ,
ਹੁਣ ਰੋਸ ਵਿਚ ਆ ਕੇ ਤੀਰ ਚਲਾਉਂਦੇ ਰਹੇ।
ਅਗਰ ਜੋ ਆਵਤ ਤਾਂ ਉਥਲਾਵਤ,
ਆਉਂਦਾ ਮਹਾਰਾਜ ਥਾਲ ਕੇ ਜ਼ਮੀਨ ਤੇ ਸੁੱਟ ਦਿੰਦੇ ਨੇ ਤੀਰ ਮਾਰ ਕੇ।
ਯੋਂ ਬਦਕਾਜ ਮੁਨਾਰੇ ਹਨੇ,
ਕਹਿੰਦੇ ਮਾਨੋ ਜਿਵੇਂ ਵੱਡਾ ਮੁਨਾਰਾ ਕੋਈ ਜ਼ਮੀਨ ਤੇ ਧੜਮ ਦੇ ਕੇ ਡਿੱਗਦਾ ਹੈ।
ਕਾਨ ਪਰਮਾਨ ਲੈ ਤਾਨ ਚਲਾਵਤ,
ਖਿੱਚ ਕੇ ਮਹਾਰਾਜ ਜੀ ਤੀਰ ਚਲਾਉਂਦੇ ਨੇ।
ਮਾਰੇ ਅਨੇਕੀ ਕੌਣ ਗਿਣੇ,
ਕਹਿੰਦੇ ਅਨੇਕਾਂ ਤੁਰਕ ਮਾਰ ਮੁਕਾਏ, ਕੌਣ ਗਿਣਤੀ ਕਰੇ ਕਿੰਨੇ ਕੁ ਮਾਰੇ ਹਨ।
ਪੂਰਬ ਮੰਤਰ ਕਰਿਓ ਤਿਸ ਰੇਤ,
ਗੁਰੂ ਜੀ ਨੇ ਜਿਹੜਾ ਪਹਿਲਾਂ ਮੰਤਰ ਸਲਾਹ ਕੀਤੀ ਹੋਈ ਸੀ ਪੈਂਦੇ ਖਾਂ ਵਿਧੀ ਚੰਦ ਜੀ ਹੋਣਾ ਦੇ ਨਾਲ,
ਹਤੇ ਗੁਰ ਪਾਛੇ ਤਜੇ ਰਣ ਥਾਨਾ,
ਉਸੇ ਤਰ੍ਹਾਂ ਸਤਿਗੁਰਾਂ ਨੇ ਉਹੀ ਵਿਧੀ ਕੀਤੀ। ਮਹਾਰਾਜ ਜੀ ਨੇ ਇਕਦਮ ਆਪਣੇ ਪੈਰ ਉਠਾ ਲਏ, ਪਿੱਛੇ ਨੂੰ ਹਟਣ ਲੱਗ ਪਏ ਸਤਿਗੁਰੂ ਛੇਵੇਂ ਪਾਤਸ਼ਾਹ। ਜਦੋਂ ਤੁਰਕ ਵੱਧ ਕੇ ਆਏ ਨਾ, ਤੇ ਜਿਵੇਂ ਮਹਾਰਾਜ ਜੀ ਨੇ ਪਹਿਲਾਂ ਸਲਾਹ ਕੀਤੀ ਸੀ ਉਸੇ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਪੈਰ ਉੱਚੋ ਚੁੱਕ ਕੇ ਹੁਣ ਮਹਾਰਾਜ ਜੀ ਪਿੱਛੇ ਨੂੰ ਹੋਣ ਲੱਗੇ ਹਨ, ਜੰਗ ਦੀ ਜਗ੍ਹਾ ਛੱਡ ਕੇ ਪਿੱਛੇ ਹੋਣ ਲੱਗੇ ਨੇ।
ਮਲੇਛ ਵਧੇ ਉਮੰਡੇ,
ਕਹਿੰਦੇ ਮਲੇਛਾਂ ਦੇ ਹੌਸਲੇ ਵੱਧ ਗਏ ਵੀ ਗੁਰੂ ਜੀ ਤਾਂ ਦੌੜ ਚੱਲੇ ਨੇ ਪਿਛਲੇ ਪੈਰੀ, ਉਹਨਾਂ ਦੇ ਹੌਸਲੇ ਵੱਧ ਕੇ ਤੁਰਕਾਂ ਦੇ ਉਸੇ ਵਕਤ ਵੇਖ ਕੇ
ਹਥਿਆਰ ਪ੍ਰਹਾਰ ਕਰੇ ਕਮਸਾਨਾ,
ਕਮਾਸਾਨ ਉਹਨਾਂ ਦਾ ਹੌਸਲਾ ਵਧਿਆ ਤੇ ਕਮਾਸਾਨ ਆ ਕੇ ਜੰਗ ਦੇ ਵਿੱਚ ਮਚਾਣ ਲੱਗੇ।
ਯੋਂ ਕੜਕੀ ਇੱਕ ਵਾਰ ਤੁਫੰਗ,
ਇਸ ਤਰ੍ਹਾਂ ਕੜਕੀਆਂ ਇੱਕੋ ਵਾਰ ਬੰਦੂਕਾਂ ਦੀਆਂ ਗੋਲੀਆਂ।
ਮਨੋ ਤਰਤਾ ਗਨ ਗਾਜਮਾਨਾ,
ਮਨੋ ਆਕਾਸ਼ ਦੇ ਵਿੱਚ ਬਿਜਲੀ ਗਰਜ ਉੱਠੀ ਹੋਵੇ।
ਚੌਂਪ ਤੇ ਉੱਪਰ ਤਾਏ ਪਰੇ,
ਚੌਂਪ ਨਾਲ ਧਾ ਕੇ ਸਤਿਗੁਰਾਂ ਵੱਲ ਵੱਧ ਕੇ ਆਏ ਨੇ।
ਜਿਨ ਕੋ ਤਨ ਕਾਲ ਮਾਨੀ ਅੜਾਨਾ,
ਅੱਗੇ ਵੱਧ ਕੇ ਆਇਆ ਜਿਹਦਾ ਕਾਲ ਨੇੜੇ ਆਇਆ ਹੋਇਆ ਸੀ, ਜਿਹਦੀ ਮੌਤ ਨੇੜੇ ਆਈ ਹੋਈ ਸੀ, ਉਹ ਛੇਵੇਂ ਪਾਤਸ਼ਾਹ ਦੇ ਨੇੜੇ ਵੱਧ ਕੇ ਆਇਆ।
ਭਾਜ ਨਾ ਜਾਏ ਗੁਰੂ ਰਣ ਛੋੜ ਕੇ,
ਕਹਿੰਦੇ ਵੇਖੋ ਕਿਤੇ ਗੁਰੂ ਜੀ ਜੰਗ ਦਾ ਮੈਦਾਨ ਛੱਡ ਕੇ ਦੌੜੀ ਨਾ ਜਾਣ।
ਘੇਰੋ ਕਿਉਂ ਨਾ ਧਿਓ ਜੇ ਪਿਛਾਰੇ,
ਕਿਉਂ ਨੀ ਘੇਰਦੇ ਜੇ ਗੁਰੂ ਸਾਹਿਬ ਪਿੱਛੇ ਹਟ ਰਹੇ ਨੇ ਤੇ ਕਿਉਂ ਨੀ ਘੇਰਾ ਪਾਉਂਦੇ।
ਸ਼ਾਹ ਜਮੋ ਵੱਡ ਜਾਏ ਅਰਿਓ,
ਬਾਦਸ਼ਾਹ ਦੀ ਫੌਜ ਬੜੀ ਵੱਡੀ ਆ, ਕੌਣ ਇਹਨਾਂ ਦੇ ਸਾਹਮਣੇ ਅੜ ਸਕਦਾ ਹੈ।
ਬਾਹਮੀ ਸੰਘ ਅਬੈ ਕੋ ਮਾਰੇ,
ਗੁਰੂ ਨਾਲ ਤਾਂ ਕੋਈ ਬਹੁਤੀ ਫੌਜ ਵੀ ਨੀ ਰਹਿ ਗਈ, ਆਪਾਂ ਸਾਰੇ ਮਾਰ ਮੁਕਾਏ ਨੇ, ਫੜ ਲੋ ਛੇਤੀ ਨਾਲ ਹੁਣ ਗੁਰੂ ਜੀ ਨੂੰ ਜਾਣ ਨਾ ਦਿਓ।
ਕਿਉਂ ਕਹਿ ਆਪਸ ਮੈਂ ਉਮੰਡੇ,
ਏਦਾਂ ਕਹਿ ਕੇ ਤੁਰਕ ਆਪਸ ਵਿੱਚ ਉਮੜ ਕੇ ਪੈ ਗਏ।
ਕਰਵਾਲ ਕਰਾਲਨ ਖੈਂਚ ਨਿਕਾਰੇ,
ਪਰਮਾਨਾਂ ਕੱਢ ਲਈਆਂ ਉਸ ਵੇਲੇ ਧੂ ਕੇ ਆਣ ਪਏ ਹਨ।
ਬਿੰਦ ਬੜੀ ਲਿਸ਼ਕੈ ਕਰ ਬੀਰਨ,
ਸਾਰੀਆਂ ਸੂਰਮਿਆਂ ਦੇ ਹੱਥਾਂ ਚ ਕਿਰਪਾਨਾਂ ਲਿਸ਼ਕਦੀਆਂ ਨੇ, ਚਮਕਦੀਆਂ ਨੇ।
ਯੋਂ ਤਰਤਾ ਗਨ ਰੂਪ ਕੁਦਾਰੇ,
ਜਿਵੇਂ ਬਿਜਲੀ ਚਮਕਦੀ ਆ ਏਦਾਂ ਸੂਰਮਿਆਂ ਦੇ ਹੱਥਾਂ ਚ ਕਿਰਪਾਨਾਂ ਚਮਕਦੀਆਂ ਹਨ।
ਸ੍ਰੀ ਗੁਰ ਕੀ ਗਤ ਦੇਖ ਸਭੈ ਤਖਤੋ ਸਿੱਖ ਜੈਤ ਨੇ ਬਾਤ ਉਚਾਰੇ,
ਸਤਿਗੁਰੂ ਜੀ ਪਿੱਛੇ ਹਟਣ ਲੱਗੇ ਨਾ ਤੇ ਮਹਾਰਾਜ ਨੂੰ ਪਿੱਛੇ ਹਟਦਿਆਂ ਵੇਖ ਕੇ ਭਾਈ ਤਖਤੂ ਤੇ ਭਾਈ ਜੈਤ ਪੁਰਾਣਾ ਉਹ ਮਹਾਰਾਜ ਉਹਨਾਂ ਨੂੰ ਪਤਾ ਨੀ ਸੀ ਵੀ ਸਤਿਗੁਰੂ ਜੀ ਕੀ ਨੀਤੀ ਖੇਡ ਰਹੇ ਨੇ। ਉਹ ਵਿੱਚ ਉੱਥੇ ਮੌਕੇ ਤੇ ਹਾਜ਼ਰ ਨਹੀਂ ਸੀ ਜਦੋਂ ਮਸਲਾ ਹੋਈ ਸੀ। ਭਾਈ ਤਖਤੂ ਤੇ ਭਾਈ ਜੈਤਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਪਿੱਛੇ ਹਟਦੇ ਉਹਨਾਂ ਨੇ ਵੇਖਿਆ ਤੇ ਵੇਖ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਰਾਵਰ ਕੇ ਹੱਥ ਆਵਨ ਤੇ ਇਹ ਤਾਏ ਮਲੇ ਚ ਪਰੇ ਅਵਤਾਰੇ।
ਮਹਾਰਾਜ ਜੀ ਤੁਸੀਂ ਪਿੱਛੇ ਹਟ ਕੇ ਆ ਗਏ ਤੋ ਵੇਖੋ ਮਲੇਚ ਕਿਵੇਂ ਵੱਧ ਕੇ ਅੱਗੇ ਆ ਰਹੇ ਨੇ, ਤੁਸੀਂ ਪਿੱਛੇ ਹਟ ਕੇ ਮੁੜ ਆਏ ਹੋ ਤੇ ਮਹਾਰਾਜ ਤੁਹਾਡੇ ਪਿੱਛੇ ਹਟਣ ਨਾਲ ਮਲੇਸ਼ ਕਿਵੇਂ ਵੱਧ ਕੇ ਅੱਗੇ ਆ ਗਏ ਨੇ।
ਆਪ ਕੇ ਵੀਰ ਧਕਾਏ ਲੀਏ,
ਮਹਾਰਾਜ ਜੀ ਇਹਨਾਂ ਨੇ ਤੁਹਾਡੇ ਵੀਰਾਂ ਨੂੰ ਧਕਾ ਕੇ ਪਿੱਛੇ ਕਰ ਦਿੱਤਾ ਹੈ।
ਹੇਤ ਮਹਾ ਕਰ ਜੋੜ ਨਿਕਾਰੇ,
ਮਹਾਰਾਜ ਜੀ ਇਹਨਾਂ ਨੇ ਜ਼ੋਰ ਨਾਲ ਜੰਗ ਦੀ ਭੂਮੀ ਖੋਹਣ ਦਾ ਯਤਨ ਕਰ ਲਿਆ ਤਾਂ ਆ ਕੇ ਮੱਲਾਂ ਮਾਰਨ ਲੱਗ ਪਏ ਨੇ।
ਤੀਰ ਤਰੋ ਸੋ ਗਰੀਬ ਨਿਵਾਜ, ਹਤੈ ਇਨਕੋ ਤੁਮਰੇ ਲਲਕਾਰੇ।
ਗੁਰੂ ਹਰਗੋਬਿੰਦ ਸਾਹਿਬ ਜੀ ਧੀਰਜ ਰੱਖੋ, ਭਾਈ ਜੈਤ ਪੁਰਾਣਾ ਜੀ ਹੋਣੀ ਮਹਾਰਾਜ ਜੀ ਨੂੰ ਕਹਿ ਰਹੇ, ਮਹਾਰਾਜ ਤੁਸੀਂ ਪਿੱਛੇ ਜਾਣ ਲੱਗ ਪਏ, ਹੌਸਲਾ ਕਰੋ, ਖਲੋਵੋ ਤੁਸੀਂ ਇੱਥੇ, ਅਸੀਂ ਤੁਹਾਡੇ ਲਲਕਾਰ ਨਾਲ ਇਹਨਾਂ ਤੁਰਕਾਂ ਨੂੰ ਮਾਰ ਮੁਕਾਉਣਾ, ਪਾਤਸ਼ਾਹ ਤੁਹਾਡਾ ਇਸ਼ਾਰਾ ਚਾਹੀਦਾ ਹੈ।
ਸ੍ਰੀ ਹਰਗੋਬਿੰਦ ਵੀਰ ਬਹਾਦਰ, ਬਾਕ ਕਹਿਓ ਇਨ ਆਵਨ ਦੀ ਜੈ।
ਪਾਤਸ਼ਾਹ ਜੀ ਕਹਿੰਦੇ ਭਾਈ ਸਿੱਖੋ ਇਹ ਸਾਡੀ ਵਿਉਂਤ ਬੰਦੀ, ਆਵਣ ਦਿਓ ਇਹਨਾਂ ਨੂੰ, ਅਸੀਂ ਆਪ ਹੀ ਪਿੱਛੇ ਹਟ ਰਹੇ ਹਾਂ, ਕੋਈ ਧੀਰਜ ਛੱਡ ਕੇ ਨੀ ਪਿੱਛੇ ਹਟੇ, ਸਾਡੀ ਇਹ ਵਿਉਂਤ ਬੰਦੀ ਆ, ਨੀਤੀ ਆ ਜੰਗ ਦੀ, ਇਹਨਾਂ ਨੂੰ ਆਵਣ ਦਿਓ ਤੁਰਕਾਂ ਨੂੰ ਅੱਗੇ ਵੱਧ ਕੇ।
ਜਾਣ ਕੇ ਥਾਨ ਤਜੋ ਹਮਨੇ,
ਜਾਣ ਬੁੱਝ ਕੇ ਉਹ ਜਗ੍ਹਾ ਛੱਡ ਕੇ ਪਿੱਛੇ ਆਏ ਹਾਂ।
ਅਗਵਾਏ ਬਦੈ ਚਿਤ ਚੌਂਪ ਪਤੀਜੈ,
ਚਾਹੁੰਦੇ ਆ ਕਿ ਤੁਰਕ ਚੌਂਪ ਦੇ ਨਾਲ ਚਾਹ ਦੇ ਨਾਲ ਅੱਗੇ ਵੱਧ ਕੇ ਆਉਣ, ਅਸੀਂ ਆਪ ਪਿੱਛੇ ਹਟੇ ਹਾਂ ਇਹ ਜਾਣ ਕੇ।
ਇੱਕ ਹੀ ਬਾਰ ਕਰੈ ਕਟਿਆ ਮਟਿਆ ਜਿਮ ਮੋਟ ਤੇ ਹੋਰਨ ਕੀ ਜੈ,
ਆਉਣ ਦਿਓ ਇਹਨਾਂ ਤੁਰਕਾਂ ਨੂੰ ਅੱਗੇ ਚੜ ਕੇ ਵੱਧ ਕੇ, ਇੱਕੋ ਵਾਰ ਹੀ ਕੱਟ ਸੁੱਟਾਂਗੇ ਇਹਨਾਂ ਨੂੰ ਏਦਾਂ ਜਿਵੇਂ ਮਟਕੀਆਂ ਤੇ ਸੋਟੀ ਮਾਰ ਕੇ ਮਟਕੀਆਂ ਤੋੜ ਦੇਈ ਦੀਆਂ ਨੇ। ਹਾਂਜੀ,
ਮਾਰੋ ਤੁਫੰਗਨ ਤੇ ਗੁਲਕਾ,
ਮਾਰੋ ਗੋਲੀਆਂ ਬੰਦੂਕਾਂ ਦੀਆਂ ਦਾਗੋ ਇਹਨਾਂ ਉੱਤੇ।
ਤਿਆਰ ਰਹੋ ਅਬ ਜੰਗ ਦੇਖਿਆ,
ਤਿਆਰ ਰਹੋ ਕਿਉਂਕਿ ਹੁਣ ਬੜਾ ਗਹਿ ਗੱਚ ਜੰਗ ਹੋਣ ਵਾਲਾ ਹੈ।
ਦੋਏਰਾ ਇਸ ਐਸੇ ਹੀ ਕੈਤ ਵੇ ਆਇਓ ਪੈ ਦੇਖਾ,
ਸਤਿਗੁਰੂ ਜੀ ਕਹਿ ਕੇ ਪਿੱਛੇ ਹਟ ਰਹੇ ਸਨ, ਉਧਰੋਂ ਤੁਰਕ ਵੱਧ ਕੇ ਅੱਗੇ ਨੂੰ ਆ ਗਏ ਤੇ ਉਧਰੋਂ ਇਸ਼ਾਰਾ ਮਿਲ ਗਿਆ ਪੈਂਦੇ ਖਾਂ ਨੂੰ ਵੀ ਗੁਰੂ ਸਾਹਿਬ ਦਾ ਇਸ਼ਾਰਾ ਹੋ ਗਿਆ, ਤੁਰਕ ਵੱਧ ਕੇ ਅੱਗੇ ਨੂੰ ਚਲੇ ਗਏ ਨੇ। ਉਧਰੋਂ ਪੈਂਦੇ ਖਾਂ ਨੇ ਦੱਖਣ ਦਿਸ਼ਾ ਵਾਲੇ ਪਾਸੇ ਹੱਲਾ ਬੋਲ ਦਿੱਤਾ,
ਬੀਬੀ ਚੰਦ ਜੇ ਸੰਗ ਹੈ ਪਰੇ ਜੰਗ ਪਰ ਆਨ।
ਭਾਈ ਬੀਬੀ ਚੰਦ ਜੀ ਨਾਲ ਨੇ, ਜੋ ਜੰਗ ਦੇ ਮੈਦਾਨ ਦੇ ਰੂਲਾਂ ਨੂੰ, ਜੰਗ ਦੇ ਮੈਦਾਨ ਦੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ।
ਅਜਬ ਤਮਾਚਾ ਗਜਬ ਕੋ ਲੱਗੇ ਮਲੇ ਚਿਨ ਅੰਗ,
ਅਚਾਨਕ ਜਿਵੇਂ ਕਿਸੇ ਨੇ ਮੂੰਹ ਤੇ ਆ ਕੇ ਚਪੇੜ ਮਾਰ ਦਿੱਤੀ ਹੋਵੇ। ਕਹਿੰਦੇ ਏਦਾਂ ਇਹਨਾਂ ਤੁਰਕਾਂ ਤੇ ਅਜਬ ਦਾ ਤਮਾਚਾ ਵੱਜਾ ਜਦੋਂ ਦੱਖਣ ਦਿਸ਼ਾ ਵੱਲੋਂ ਪੈਂਦੇ ਖਾਂ ਨੇ ਹੱਲਾ ਬੋਲ ਦਿੱਤਾ। ਇਧਰੋਂ ਸਤਿਗੁਰੂ ਜੀ ਪਿੱਛੇ ਹਟਦੇ ਹਟਦੇ ਮਹਾਰਾਜ ਜੀ ਵੀ ਰੁਕ ਗਏ, ਸਤਿਗੁਰੂ ਜੀ ਵੀ ਰੋਕ ਗਏ। ਉਧਰੋਂ ਪੈਂਦੇ ਖਾਂ ਨੇ ਵੀ ਹੱਲਾ ਬੋਲ ਦਿੱਤਾ, ਬਿਧੀ ਚੰਦ ਨੇ ਹੱਲਾ ਬੋਲ ਦਿੱਤਾ।
ਪੁਰਜਿਆਂ ਦਾ ਨਾ ਪਾਠ ਜਿਮ ਛੁੱਟੀ ਛਲਕ ਤੁਫੰਗ,
ਜਿਵੇਂ ਕੋਈ ਪੱਠ ਦੇ ਵਿਚ ਦਾਣਾ ਦਾਣੇ ਭੁੰਦਾ ਨਾ ਤੇ ਦਾਣਿਆਂ ਦੀ ਕੜਕੜ ਦੀ ਆਵਾਜ਼ ਆਉਂਦੀ, ਏਦਾਂ ਅਚਾਨਕ ਸੈਂਕੜੇ ਗੋਲੀਆਂ ਛਲਕਾਂ ਚੱਲ ਪਈਆਂ।
ਚਾਚਰ ਛੰਦ ਤੁਫੰਗ ਨਿਸੰਗ ਉਠਾਈ ਚਲਾਏ,
ਬੰਦੂਕਾਂ ਚੁੱਕੀਆਂ ਨਿਸੰਗ ਹੋ ਕੇ ਉਠਾਈਆਂ ਤੇ ਚਲਾਈਆਂ ਹਨ।
ਤੂੰ ਗੋਰੀ ਕੇ ਛੋਰੀ ਪਲੀਤੇ ਤੁਖੀਤੇ,
ਗੋਲੀਆਂ ਛੱਡੀਆਂ ਨੇ ਪਲੀਤੇ ਧੁਖ ਰਹੇ ਹਨ।
ਉਲਟੇ ਪਲਟੇ ਦਬਟੇ ਨਾ ਲੱਟੇ,
ਉਲਟ ਉਲਟ ਕੇ ਸੁੱਟ ਰਹੇ ਨੇ, ਪਲਟ ਪਲਟ ਕੇ ਸੁੱਟ ਰਹੇ ਨੇ, ਦਬਟੇ ਹੋਏ ਕਹਿੰਦੇ ਸੂਰਮੇ ਜੰਗ ਦੇ ਮੈਦਾਨ ਚ ਡਿੱਗ ਰਹੇ ਨੇ।
ਕੜਾਕੇ ਤੜਾਕੇ ਸੁਨੇ ਜੇ ਸੁਕੇ ਦੇ,
ਨਹੀਂ ਹਟੇ ਜੰਗ ਦੇ ਮੈਦਾਨ ਚ ਪਿੱਛੇ ਲੜ ਰਹੇ ਨੇ। ਕੜਾਕੇ ਕਹਿੰਦੇ ਕੜਕ ਕੜਕ ਕੇ ਗੋਲੀਆਂ ਚੱਲਦੀਆਂ, ਨੇਜੇ ਚੱਲ ਰਹੇ ਨੇ।
ਉਠਾਏ ਪਰਮਾਏ ਲਗਾਏ ਤਸਾਏ,
ਨੇਜੇ ਬੜੇ ਬੜੇ ਤਿੱਖੇ ਉਠਾਏ ਚੁੱਕੇ ਨੇ, ਭਰਮਾਏ ਘੁਮਾਏ ਨੇ, ਔਰ ਘੁਮਾ ਕੇ ਭਰਮਾ ਕੇ ਨੇਜਿਆਂ ਨੂੰ ਵਾਰ ਕਰਕੇ ਮਾਰਦੇ ਤੇ ਤਸਾ ਕੇ ਛਾਤੀਆਂ ਬਿੰਨ ਦਿੰਦੇ ਨੇ।
ਕਿਰਪਾਨੇ ਮਹਾਨੇ ਨਿਕਾਸੀ ਪ੍ਰਕਾਸ਼ੀ,
ਕਿਰਪਾਨਾਂ ਨਿਕਲੀਆਂ ਹੋਈਆਂ ਕੱਢੀਆਂ ਪ੍ਰਕਾਸ਼ਿਤ ਹੋ ਰਹੀਆਂ ਹਨ।
ਚਲਾਈ ਲਗਾਈ ਪ੍ਰਕਾਤੇ ਨਹਾਤੇ,
ਚਲਾਈਆਂ ਨੇ ਤੇਗਾਂ ਕਹਿੰਦੇ ਜਿਨ੍ਹਾਂ ਨੂੰ ਜਾ ਕੇ ਵੱਜੀਆਂ, ਉਹਨਾਂ ਦੇ ਅੰਗ ਕੱਟੇ ਗਏ, ਨਹੀਂ ਹਟੇ ਸੂਰਮੇ।
ਅਚਾਨੇ ਪਰਹਾਨੇ ਅਰਾਤੀ ਕੇ ਕਾਤੇ,
ਅਚਾਨਕ ਉਧਰੋਂ ਦੂਜੇ ਪਾਸੋਂ ਤਾਂ ਤੁਰਕਾਂ ਨੂੰ ਪਤਾ ਹੀ ਨਹੀਂ ਸੀ ਵੀ ਉਧਰੋਂ ਵੀ ਹੱਲਾ ਹੋ ਸਕਦਾ, ਉਧਰੋਂ ਅਚਾਨਕ ਹੱਲਾ ਹੋਇਆ, ਸੈਂਕੜੇ ਤੁਰਕ ਮਾਰ ਸੁੱਟੇ, ਵੱਢ ਸੁੱਟੇ, ਕੱਟ ਸੁੱਟੇ,
ਹਥਿਆਰੇ ਉਘਾਰੇ ਉਭਾਰੇ ਪ੍ਰਹਾਰੇ,
ਵਾਰ ਉਘਾਰ ਕੇ ਹਥਿਆਰਾਂ ਦਾ ਵਾਰ ਕਰਦੇ ਹਨ।
ਸੁਹੱਲੇ ਸੁਹੱਲੇ ਇਕੱਲੇ ਤਕੱਲੇ,
ਪਾਸਿਓ ਹੱਲਾ ਹੋ ਰਿਹਾ, ਇਧਰੋਂ ਛੇਵੇਂ ਪਾਸਿਆਂ ਨੇ, ਉਧਰੋਂ ਭਾਈ ਬਿਧੀ ਚੰਦ ਤੇ ਪੈਂਦੇ ਖਾਂ ਨੇ ਹੱਲਾ ਬੋਲਿਆ, ਏਦਾਂ ਤਕੱਲੇ ਧੱਕ ਕੇ ਲਿਜਾ ਰਹੇ ਨੇ ਤੁਰਕਾਂ ਨੂੰ ਅੱਗੇ।
ਅਰੇ ਹੈ ਖਰੇ ਹੈ ਮਰੇ ਹੈ ਤਰੇ ਹੈ,
ਅੜ ਗਏ ਨੇ, ਖਲੋ ਗਏ ਨੇ, ਮਰੇ ਹੋਏ ਜ਼ਮੀਨ ਤੇ ਡਿੱਗ ਰਹੇ ਨੇ।
ਉਚਾਰੇ ਪੁਕਾਰੇ ਪ੍ਰਹਾਰੇ ਸੰਗਾਰੇ,
ਉਚਾਰਦੇ ਨੇ ਮੂੰਹ ਤੋਂ, ਪੁਕਾਰ ਲੋ ਮਾਰ ਲੋ ਮਾਰ ਲੋ, ਏਦਾਂ ਬੋਲ ਕੇ ਨਾਲੇ ਮਾਰਦੇ ਤੇ ਮਰਦੇ ਹਨ।
ਸਿਰ ਖੰਡੀ ਛੰਦ ਪੈਂਦੇ ਖਬਰ ਜੋਧਾ ਪਰਿਓ ਰਿਸਾਏ ਕੈ,
ਪੈਂਦੇ ਖਾਂ ਬੜਾ ਯੋਧਾ ਹੈ, ਸਤਿਗੁਰਾਂ ਦਾ ਪਾਲਿਆ ਹੋਇਆ ਸੂਰਮਾ, ਕਹਿੰਦੇ ਬੜੇ ਰੋਸ ਵਿਚ ਆ ਕੇ ਜੰਗ ਦੇ ਮੈਦਾਨ ਚ ਆਇਆ।
ਖੜਗ ਹੱਥ ਬੜ ਕ੍ਰੋਧ ਕਰੈ ਪ੍ਰਹਾਰ ਕੈ,
ਤੇਗ ਫੜੀ ਹੋਈ ਪੈਂਦੇ ਖਾਂ ਨੇ ਜੰਗ ਦੇ ਮੈਦਾਨ ਚ ਤੇਗ ਨਾਲ ਲੜਦਾ ਹੈ।
ਜਿਨ ਆਗਾ ਬੜ ਲੋਧਾ ਮਾਰੇ ਧਰ ਪਰੇ,
ਜਿਹੜਾ ਵੀ ਅੱਗੇ ਆਇਆ ਪੈਂਦੇ ਖਾਂ ਦੇ, ਪੈਂਦੇ ਖਾਂ ਨੇ ਚੀਰ ਕੇ ਸੁੱਟ ਦਿੱਤਾ।
ਜਾਤੀ ਮਲਕ ਜੇ ਕ੍ਰੋਧਾ ਹੱਥ ਹੱਥ ਤਾਂ,
ਸਤਿਗੁਰਾਂ ਦਾ ਸਿੱਖ ਹੈ ਭਾਈ, ਜਾਤੀ ਮਲਕ ਏ, ਗੁਰੂ ਸਾਹਿਬ ਦਾ ਪ੍ਰੋਤ ਸੀ, ਵੇਖੋ ਬ੍ਰਾਹਮਣਾਂ ਨੂੰ ਵੀ ਜੰਗ ਕਰਨ ਲਾਇਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਦਾ ਸੂਰਮਾ ਭਾਈ ਜਾਤੀ ਮਲਕ ਵੀ ਮਾਰ ਮਾਰ ਕੇ ਸੁੱਟ ਰਿਹਾ ਤੁਰਕਾਂ ਨੂੰ।
ਨੰਦਾ ਸਿੱਖ ਪਿਰਾਗਾ ਤੇਗੇ ਧੂਕ,
ਭਾਈ ਨੰਦਾ ਜੀ ਭਾਈ ਪਰਾਗਾ ਜੀ ਤੇਗੇ ਧੂ ਧੂ ਕੇ ਤੁਰਕਾਂ ਤੇ ਟੁੱਟ ਕੇ ਪੈ ਗਏ ਨੇ।
ਸੁਪੱਟਨ ਕਾਟਨ ਲਾਗਾ ਤੁਰੰਗ ਪੰਦਾ ਇਕ,
ਸੂਰਮਿਆਂ ਨੂੰ ਕੱਟਣ ਲੱਗੇ ਘੋੜੇ ਦੌੜਾ ਦੌੜਾ ਕੇ ਵੱਢਣ ਲੱਗੇ ਨੇ ਤੁਰਕਾਂ ਨੂੰ।
ਮਾਰੋ ਰੋਕਤ ਆਗਾ ਝਟਪਟ ਗਿਰ ਪਰੇ,
ਜਿਹੜਾ ਵੀ ਅੱਗਾ ਆ ਕੇ ਰੋਕਦਾ ਝਟਪਟ ਹੀ ਡਿੱਗ ਜਾਂਦਾ, ਕੋਈ ਹੌਸਲਾ ਹੀ ਨਹੀਂ ਕਰਦਾ ਸਿੱਖਾਂ ਦਾ ਲੜਨ ਵਾਸਤੇ।
ਜੰਗ ਭੀਮ ਮੱਡ ਜਾਗਾ ਯੋਗਨ ਹੱਸਿਆ,
ਬੜਾ ਭਿਆਨਕ ਜੰਗ ਮਚਿਆ, ਯੋਗਨਾ ਹੱਸਦੀਆਂ ਨੇ ਵੇਖ ਕੇ ਜੰਗ ਦੇ ਮੈਦਾਨ ਨੂੰ।
ਲੋਕ ਖੱਪਰ ਭਰ ਅਗਾਵਤ ਪਾਵਤੇ,
ਰੱਜ ਰੱਜ ਕੇ ਖੱਪਰ ਭਰ ਕੇ ਪੀ ਕੇ ਡਕਾਰ ਮਾਰਦੀਆਂ ਨੇ ਯੋਗਨਾ।
ਹਿਰਦੇ ਅਲਕ ਕੋ ਤਾਲ ਸੁਤਾਲ ਵਜਾਵਤੇ,
ਹਿਰਦੇ ਚ ਖੁਸ਼ ਹੋ ਕੇ ਤਾੜੀਆਂ ਵਜਾਉਂਦੀਆਂ ਨੇ, ਬੜਾ ਭਿਆਨਕ ਰੂਪ ਬਣਿਆ ਹੋਇਆ ਜੰਗ ਦਾ।
ਭੂਤ ਪ੍ਰੇਤ ਗਨ ਫਿਰ ਖਾਏ ਡਕਾਰ,
ਪ੍ਰੇਤ ਜੰਗ ਦੇ ਮੈਦਾਨ ਚ ਫਿਰਦੇ ਮਾਸ ਖਾ ਕੇ ਡਕਾਰਾ ਮਾਰ ਰਹੇ ਨੇ।
ਅੰਤਰਨ ਮਾਲਾ ਕਰ ਹੱਸ ਤੋ ਨੱਚਦੇ,
ਢਿੱਡਾਂ ਚੋਂ ਆਂਦਰਾਂ ਕੱਢ ਕੱਢ ਕੇ ਗਲਾਂ ਚ ਪਾਉਂਦੇ, ਸਿਰਾਂ ਤੇ ਲੈਂਦੇ ਤੇ ਹੱਸਦੇ ਨੇ।
ਭੇੜ ਪਯੋ ਪਏ ਆਏ ਤਰਾਵਰੀ ਬਰਛੇ ਠੇਲ ਕੇ,
ਇਹਨਾਂ ਦਾ ਭੇੜ ਪਿਆ ਕੇ ਬਰਛੇ ਠੇਲ ਠੇਲ ਕੇ ਆਪਸ ਵਿਚ ਮਿਲੇ ਹਨ।
ਅਤ ਕਾਲੀ ਕਿਲਕਾਰੀ ਆਮਕ ਭੱਕ ਕੇ,
ਜੰਗ ਦੇ ਮੈਦਾਨ ਚ ਕਾਲੀ ਵੀ ਆ ਕੇ ਕਿਲਕਾਰੀ ਹੈ, ਉਹ ਵੀ ਆਮਕ ਭੱਕ ਕੇ ਮਾਸ ਖਾ ਕੇ ਸੂਰਮਿਆਂ ਦਾ ਕਿਲਕਾਰੀ ਹੈ।
ਅੰਤਰੈ ਗੈਤੀ ਉਡਾਰੀ ਗਿਰਜ ਕੇ ਚੰਗ ਹੈ,
ਗਿਰਜਾ ਹਨ ਕੇ ਪਤੰਗਾਂ ਹਨ ਮਾਨੋ, ਉਹ ਆਂਦਰਾਂ ਕੱਢ ਕੱਢ ਕੇ ਸੂਰਮਿਆਂ ਦੀਆਂ ਆਕਾਸ਼ ਵਿਚ ਉੱਡਦੀਆਂ ਜਾ ਰਹੀਆਂ ਨੇ।
ਕਾਂਕਰੋ ਕੰਗ ਪੁਕਾਰੀ ਦਾਰਮੀ ਸ਼ਬਦ ਉੱਤੇ,
ਕਾਂਕ ਤੇ ਕੰਗ ਕੇ ਸ਼ਿਕਾਰੀ ਪੰਛੀ ਨੇ ਬੜੇ ਭਿਆਨਕ ਸ਼ਬਦਾਂ ਦੇ ਨਾਲ ਬੋਲਦੇ ਨੇ।
ਨੰਦਾ ਗੁਰ ਅਗਾਰੀ ਖੈਚ ਕਿਰਪਾਨ ਕੋ,
ਭਾਈ ਨੰਦਾ ਸਤਿਗੁਰਾਂ ਦਾ ਸੂਰਮਾ ਬਹਾਦਰ ਯੋਧਾ, ਇਹਨੇ ਕਿਰਪਾਨ ਖਿੱਚੀ ਹੋਈ ਏ ਤੁਰਕਾਂ ਵੱਲ ਅੱਗੇ, ਕੱਲਾ ਹੀ ਵੱਧ ਗਿਆ ਹੈ।
ਵਾਹਤ ਵਾਰੋ ਵਾਰੀ ਮੁਗਲ ਪਠਾਨ ਕੋ,
ਇਹਦੇ ਨਾਲ ਦੇ ਸਾਥੀ ਪਿੱਛੇ ਰਹਿ ਗਏ, ਨੰਦਾ ਜੀ ਭਾਈ ਨੰਦਾ ਜੀ ਕੱਲੇ ਹੀ ਅੱਗੇ ਵੱਧ ਗਏ, ਮਾਰ ਮਾਰ ਕੇ ਵੈਰੀਆਂ ਤੇ ਮੁਗਲਾ ਪਠਾਣਾ ਨੂੰ ਵਾਰੀ ਵੱਢੀ ਜਾ ਰਹੇ ਨੇ।
ਹਰੈ ਨਾ ਤਾਏ ਕੇ ਮਾਰੀ ਤਰੈ ਨਾ ਪ੍ਰਾਣ ਕੋ,
ਜਿਹੜਾ ਅੜਦਾ ਨੂੰ ਮਾਰ ਮੁਕਾਉਂਦੇ ਨੇ ਉਹਦੇ ਪ੍ਰਾਣ ਦੀ ਰਹਿਣ ਦਿੰਦੇ ਸਰੀਰ ਚ।
ਜੁਟਿਓ ਵੀਰ ਜੁਝਾਰੀ ਸ਼ਤਰੂ ਨਹਾਨ ਕੈ,
ਬਹੁਤ ਸਾਰੇ ਸ਼ਤਰੂਆਂ ਨੂੰ ਮਾਰ ਕੇ ਜੰਗ ਦੇ ਮੈਦਾਨ ਚ ਭਾਈ ਨੰਦਾ ਜੀ ਜੁਟ ਗਏ ਨੇ, ਬੜੇ ਉੱਚੇ ਲੰਮੇ ਕੱਦ ਵਾਲੇ ਬਲੀ ਸਨ।
ਤੁਰਕ ਪਰੇ ਅਰ ਰਾਏ ਸੁਨੰਦਾ ਘਿਰ ਗਏ,
ਤੁਰਕ ਅੜ ਕੇ ਪੈ ਗਏ, ਭਾਈ ਨੰਦਾ ਜੀ ਤੁਰਕਾਂ ਦੇ ਘੇਰੇ ਵਿਚ ਕੱਲੇ ਘਿਰ ਗਏ।
ਤੁਰਕਾਂ ਚੱਲ ਸਮੰਦਾਏ ਤੁਰੰਗਮ ਹੱਥ ਭਯੋ,
ਗੋਲੀਆਂ ਚੱਲੀਆਂ ਤੇ ਭਾਈ ਨੰਦਾ ਜੀ ਦਾ ਘੋੜਾ ਮਾਰਿਆ ਗਿਆ, ਜੰਗ ਦੇ ਵਿਚ ਭਾਈ ਨੰਦਾ ਜੀ ਦਾ ਘੋੜਾ ਮਰ ਗਿਆ।
ਕਿਉਂ ਦੁਸ਼ਮੈ ਰਿਪ ਆਏ ਪ੍ਰਹਾਰੈ ਏਕ ਕੋ,
ਚਾਰੇ ਪਾਸਿਓਂ ਤੁਰਕ ਆਣ ਪਏ ਤੇ ਕੱਲੇ ਭਾਈ ਨੰਦੇ ਨੂੰ ਘੇਰ ਕੇ ਮਾਰਨ ਲੱਗੇ।
ਸਭ ਤੇ ਅੰਗ ਬਚਾਏ ਹਤੇ ਗਨ ਸੂਰਮੇ,
ਆਪਣੇ ਅੰਗ ਬਚਾ ਕੇ ਭਾਈ ਨੰਦਾ ਜੀ ਵੱਢੀ ਜਾ ਰਹੇ ਨੇ, ਪੈਰਾਂ ਤੇ ਲੜਦੇ ਜਾ ਰਹੇ ਨੇ, ਤੁਰਕਾਂ ਦੇ ਪੈਰ ਕਿਸੇ ਦੀ ਛਾਤੀ ਨੂੰ ਚੀਰਦੇ ਜਾ ਰਹੇ ਨੇ।
ਖੜਕ ਟੁੱਟਿਓ ਜਿਸ ਕਾਲ ਨਿਰਾ ਯੁੱਧ ਹੋ ਗਯੋ,
ਆਣਾ ਇਹੋ ਜਿਹਾ ਵਰਤਿਆ ਕਿ ਲੜਦਿਆਂ ਜੰਗ ਦੇ ਮੈਦਾਨ ਚ ਭਾਈ ਨੰਦੇ ਦੀ ਤੇਗ ਟੁੱਟ ਗਈ, ਭਾਈ ਨੰਦਾ ਜੀ ਦੀ ਤੇਗ ਟੁੱਟ ਗਈ ਔਰ ਨਿਰਾ ਯੁੱਧ ਹੋ ਗਏ, ਸ਼ਸਤਰ ਨਹੀਂ ਰਹਿ ਗਿਆ, ਖਾਲੀ ਹਾਥੀ ਜੰਗ ਦੇ ਮੈਦਾਨ ਚ ਰਹਿ ਗਏ।
ਮਿਰਜ਼ਾ ਬੇਗ ਮਿਸਾਲ ਲਾਤ ਤੇ ਗੈ ਲਿਓ,
ਮਿਰਜ਼ਾ ਜੀ ਲਾਗੇ ਇੱਕ ਘੋੜੇ ਤੇ, ਮਿਰਜ਼ਾ ਬੇਗ ਦਾ ਨਾਂ ਸੀ, ਬੜਾ ਤਗੜਾ ਜਰਨੈਲ ਸੀ ਸੂਰਮ ਤੁਰਕਾਂ ਦਾ। ਭਾਈ ਨੰਦਾ ਜੀ ਨੇ ਆਖਿਆ ਵੀ ਹੁਣ ਹੱਥ ਚ ਸ਼ਸਤਰ ਨਹੀਂ ਰਹਿ ਗਿਆ, ਪਰ ਏਦਾਂ ਨਹੀਂ ਮਰਨਾ, ਕੋਈ ਜਰਨੈਲ ਲੈ ਕੇ ਨਾਲ ਤਾਂ ਮਰਾਂਗੇ। ਭਾਈ ਨੰਦਾ ਜੀ ਨੇ ਉਸੇ ਵੇਲੇ ਮਿਰਜ਼ਾ ਬੇਗ ਦੀ ਲੱਤ ਤੋਂ ਫੜਿਆ ਤੇ ਪਟਕੀਰ ਕੇ ਉਹਨੂੰ ਘੋੜੇ ਤੋਂ ਥੱਲੇ ਲਾ ਕੇ ਸੁੱਟ ਲਿਆ।
ਐਂਚੀ ਉਤਾਰ ਉਤਾਲ ਨਹੀਂ ਸ਼ਰਮ ਖਿੱਚ ਕੀਓ,
ਲੱਤ ਤੋਂ ਫੜ ਕੇ ਇੰਨੇ ਜ਼ੋਰ ਨਾਲ ਖਿੱਚਿਆ ਘੋੜੇ ਤੇ ਬੈਠੇ ਨੂੰ ਵੀ ਨਾਲ ਹੀ ਜ਼ਮੀਨ ਤੇ ਸੁੱਟ ਲਿਆ ਮਿਰਜ਼ਾ ਬੇਗ ਨੂੰ ਭਾਈ ਨੰਦਾ ਜੀ ਨੇ।
ਅਵਨੀ ਪਰਤੇ ਡਾਲ ਮਾਂ ਬਲ ਤੇ ਦਿਓ,
ਜ਼ਮੀਨ ਤੇ ਸੁੱਟ ਕੇ ਗਿੱਚੀ ਦੇ ਕੋਲ ਆਪਣੀ ਨੂੰ ਆਪਣੀ ਕੂਣੀ ਰੱਖ ਲਈ ਔਰ ਇਸ ਪ੍ਰਕਾਰ ਨਾਲ ਮਿਰਜ਼ਾ ਬੇਗ ਨਾਲ ਲੜਨ ਲੱਗੇ।
ਦੋਏਰਾ ਨੰਦਾ ਚਾਤ ਖੜਗ ਕੋ ਇਸੇ ਲਿਓ ਛੀਨ,
ਨੰਦਾ ਜੀ ਚਾਹੁੰਦੇ ਸੀ ਵੀ ਮਿਰਜ਼ਾ ਬੇਗ ਦੇ ਹੱਥੋਂ ਮੈਂ ਤੇਗ ਫੜ ਲਵਾਂ, ਉਹਦੇ ਹੱਥ ਚ ਤੇਗ ਸੀ ਪਰ ਉਹਦਾ ਹੱਥ ਥੱਲੇ ਲਾਇਆ ਹੋਇਆ, ਉਹਨੂੰ ਤੇਗ ਚਲਾਉਣ ਦਾ ਮੌਕਾ ਨਹੀਂ ਦੇ ਰਹੇ, ਤੇ ਭਾਈ ਨੰਦਾ ਜੀ ਚਾਹੁੰਦੇ ਨੇ ਵੀ ਇਹਦੀ ਤੇਗ ਫੜ ਕੇ ਇਸੇ ਦੀ ਤੇਗ ਨਾਲ ਇਸ ਪਾਪੀ ਨੂੰ ਮਾਰਾਂ।
ਮਿਰਜ਼ਾ ਬੇਗ ਸੰਭਾਰਕ ਹੈ ਹਰ ਕੋਰੀ ਮੈਲੀਨ।
ਮਿਰਜ਼ਾ ਬੇਗ ਵੀ ਬੜਾ ਬਲੀ ਸੀ, ਉਹਨੇ ਆਪਣੀ ਜੱਫੀ ਦੇ ਵਿੱਚ ਭਾਈ ਨੰਦੇ ਨੂੰ ਭਰ ਕੇ ਲਿਆ ਹੋਇਆ।
ਮੁਸ਼ਟ ਯੁੱਧ ਦੋਨੋ ਅਰ ਪਰੇ,
ਮੁੱਕਿਆਂ ਦਾ ਯੁੱਧ ਚੱਲ ਪਿਆ, ਕਸੁੰਨੋ ਕਸੁੰਨੀ ਹੋ ਗਏ।
ਕਾਵ ਕਰਨ ਤੇ ਪੱਜ ਹੋਏ ਖਰੇ,
ਸੂਰਮੇ ਸੀ ਉਹ ਵੀ ਪਿੱਛੇ ਹੋ ਕੇ ਖਲੋ ਗਏ ਵੀ ਕਿਤੇ ਸਾਡਾ ਸਾਥੀ ਨਾ ਮਾਰਿਆ ਜਾਏ। ਦੋਹਾਂ ਪਾਸਿਆਂ ਦੇ ਸੂਰਮੇ ਕਿਉਂਕਿ ਗੁੱਥਮ ਗੁੱਥਾ ਜੋ ਹੋ ਗਏ, ਜੇ ਗੋਲੀ ਚਲਾਉਂਦੇ ਤੇ ਮਿਰਜ਼ਾ ਬੇਗ ਨੂੰ ਵੀ ਲੱਗ ਸਕਦੀ ਸੀ।
ਵੇਖਣ ਲੱਗੇ ਤਿੰਨ ਦੋਨ ਤਮਾਸ਼ਾ,
ਤਮਾਸ਼ਾ ਵੇਖਣ ਲੱਗ ਪਏ ਲੜਦਿਆਂ ਨੂੰ।
ਮੁਗਲ ਸਿੱਖ ਰਣ ਮੈਦ ਪ੍ਰਕਾਸ਼ਾ,
ਸਿੱਖ ਵੀ ਖਲੋ ਕੇ ਵੇਖਣ ਲੱਗ ਪਏ।
ਕਬੈ ਮੁਸ਼ਤ ਕਬ ਤੈ ਤਮਾਚੇ,
ਮੁੱਕਾ ਮਾਰਦੇ ਤੇ ਕਦੇ ਤਮਾਚਾ ਮਾਰਦੇ ਹਨ।
ਕਬ ਕੋਰੀ ਕੋ ਪਰ ਵਿਸਰਾਚੇ,
ਕਦੇ ਕੋਰੀਆਂ ਭਰ ਕੇ ਜ਼ੋਰ ਨਾਲ ਕੜਕਾ ਕੇ ਰੱਖ ਦਿੰਦਾ ਸਰੀਰ ਦੀਆਂ ਹੱਡੀਆਂ ਨੂੰ।
ਇਸ ਗੇਰਨ ਕੇ ਕੋਜ ਲੱਗਾ ਮੈਂ,
ਦੂਜੇ ਨੂੰ ਥੱਲੇ ਸੱਟਣ ਵਾਸਤੇ ਜ਼ੋਰ ਲਾਉਂਦੇ ਹਨ।
ਚਪੇ ਵੀਰ ਜੁਗ ਜੰਗ ਮਚਾਵੇ,
ਵੀਰ ਚਪੇ ਹੋਏ ਖਿਜੇ ਹੋਏ ਜੰਗ ਦੇ ਮਚਾ ਰਹੇ ਨੇ, ਦੋਵੇਂ ਗੁੱਥਮ ਗੁੱਥਾ ਹੋਈ ਲੜੀ ਜਾ ਰਹੇ ਨੇ।
ਬਦਨ ਬਿਲੋ ਚਿਨ ਜਿਨ ਕੇ ਲਾਲ,
ਚਿਹਰਾ ਜਿਨ੍ਹਾਂ ਦਾ ਲਾਲ ਸੁਰਖ ਹੋ ਰਿਹਾ ਹੈ।
ਗੁਣ ਗੁੰਦ ਰੂਪ ਕਰਾ,
ਅੰਗਾਂ ਨੂੰ ਗੁੰਦੇ ਜਾ ਰਹੇ ਨੇ, ਬੜਾ ਭਿਆਨਕ ਰੂਪ, ਕਹਿੰਦੇ ਅੰਗ ਗੁੰਦੇ ਹੋਏ ਹਨ।
ਸੈਨ ਮਲੇਚੀ ਅਪਰ ਜੋ ਆਏ,
ਇਹਨੇ ਨੂੰ ਮਲੇਛਾਂ ਦੇ ਦੂਜੇ ਪਾਸੇ ਹੋਰ ਸੈਨਾ ਆ ਗਈ।
ਦਿਨ ਕੀ ਛਲਕ ਛੁੱਟੀ ਅਗਵਾਏ,
ਅਚਾਨਕ ਗੋਲੀਆਂ ਚੱਲ ਪਈਆਂ, ਛਲਕ ਚੱਲ ਪਈ।
ਦਿਨ ਤੇ ਕਿਤਕ ਲੱਗੀ ਜਬ ਗੋਰੀ,
ਉਹਨਾਂ ਵਿੱਚੋਂ ਕੁਝ ਕੁ ਗੋਲੀਆਂ ਚੱਲ ਕੇ ਇਹਨਾਂ ਦੋਹਾਂ ਨੂੰ ਲੜਦਿਆਂ ਆ ਕੇ ਵੱਜੀਆਂ।
ਇਹ ਦੋਨ ਕੀ ਬਹੁਤ ਥਲ ਫੋਰੇ,
ਦੋਹਾਂ ਦੇ ਸਰੀਰਾਂ ਤੇ ਜਦੋਂ ਗੋਲੀਆਂ ਵੱਜੀਆਂ ਤੇ ਕਹਿੰਦੇ ਮਿਰਜ਼ਾ ਬੇਗ ਵੀ ਮਾਰਿਆ ਗਿਆ ਤੇ ਭਾਈ ਨੰਦਾ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ।
ਗੁੰਦਤ ਅੰਗ ਦੋ ਤਰ ਡਾਰੇ,
ਆਪਸ ਵਿੱਚ ਗੁੰਦੇ ਹੀ ਹੋਏ ਨੇ, ਆਪਸ ਵਿੱਚ ਜੱਫੀਆਂ ਪਈਆਂ ਪਵਾਈਆਂ ਰਹਿ ਗਈਆਂ ਔਰ ਜ਼ਮੀਨ ਤੇ ਡਿੱਗ ਪਏ।
ਜਦ ਬਿਮਾਨ ਇੱਕ ਸੁਰਗ ਸਿਦਾਰੇ,
ਬਿਮਾਨ ਤੇ ਸਵਾਰ ਹੋ ਕੇ ਭਾਈ ਨੰਦਾ ਜੀ ਸ਼ਹਾਦਤ ਦਾ ਜਾਮ ਪੀ ਕੇ ਸੱਚਖੰਡ ਚਲੇ ਗਏ। ਮਿਰਜ਼ਾ ਬੇਗ ਨੂੰ ਮਰ ਕੇ ਆਪ ਸ਼ਹਾਦਤ ਦਾ ਜਾਮ ਪੀ ਗਏ। ਸੋ ਇਸ ਪ੍ਰਕਾਰ ਨਾਲ ਗੁਰੂ ਕੇ ਸੂਰਮੇ ਬੜੀ ਬਹਾਦਰੀ ਨਾਲ ਦਲੇਰੀ ਨਾਲ ਲੜ ਰਹੇ ਨੇ। ਜਿਸ ਪ੍ਰਕਾਰ ਨਾਲ ਹੋਰ ਅੱਗੇ ਘਮਾਸਾਨ ਜੰਗ ਮਚ ਰਿਹਾ ਹੈ ਉਹ ਕਥਾ ਆਪ ਜੀ ਅਗਲੇ